ਇਸ ਤਰ੍ਹਾਂ ਮਾਈ ਦਾਨੀ ਚੰਬੇ ਵਾਲੀ ਬ੍ਰਹਮ ਗਿਆਨੀ ਨੇ ਰਜਾਅ ਵਿੱਚ ਰਾਜੀ ਰਹਿ ਵਿਖਾਇਆ ਸੀ। ਸਿੱਖਾਂ ਅਰਜ ਕੀਤੀ ਉਹ ਕਿਵੇਂ ਹੋਈ ਸੀ? ਸਤਿਗੁਰੂ ਜੀ ਬਚਨ ਕੀਤਾ, ਮਾਈ ਦਾ ਇੱਕੋ ਪੁੱਤਰ ਸੀ, ਸ਼ਰੀਕਾਂ ਮਾਰ ਦਿੱਤਾ। ਹਾਕਮ ਆਏ, ਪੁੱਛਿਆ ਤੇਰਾ ਪੁੱਤਰ ਕਿਸ ਮਾਰਿਆ ਹੈ? ਮਾਈ ਕਿਹਾ, ਜਿਸ ਦਿੱਤਾ ਸੀ। ਅਤੇ ਕਿਹਾ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਉ ਕੀਜੈ। ਜਦ ਗੁਰਵਾਕ ਮੈਂ ਪੜ੍ਹਿਆ ਹੈ ਤਾਂ ਕਿਸੇ 'ਤੇ ਕਿਉਂ ਰੋਸ ਗਿਲਾ ਕਰਾਂ? ਹਾਕਮ ਹੈਰਾਨ ਹੋ ਚਲਾ ਗਿਆ। ਮਾਈ ਨੇ ਪੁੱਤਰ ਦੇ ਭੋਗ 'ਤੇ ਉਹਨਾਂ ਹੀ ਸ਼ਰੀਕਾਂ ਨੂੰ ਸੱਦ ਪ੍ਰਸ਼ਾਦ ਛਕਾਇਆ ਅਤੇ ਕਿਹਾ, ਤੁਹਾਡਾ ਕੋਈ ਕਸੂਰ ਨਹੀਂ, ਉਹਦੀ ਉਮਰ ਇਤਨੀ ਸੀ ਅਤੇ ਰਾਮ ਮੇਰੇ ਦੀ ਰਜਾ ਹੀ ਇਵੇਂ ਦੀ ਸੀ। ਉਹ ਸਭ ਮਾਈ ਦੀ ਚਰਨੀ ਲੱਗੇ ਅਤੇ ਭਜਨ ਪੁੱਛ ਸਿੱਖ ਹੋਏ ਅਤੇ ਪਾਪ ਕੀਤੇ ਦਾ ਪਛੋਤਾ ਕੀਤਾ। ਇਹ ਵਾਰਤਾ ਸੁਣਾ ਸਤਿਗੁਰੂ ਜੀ ਬਚਨ ਕੀਤਾ, ਏਡੀ ਵੱਡੀ ਛਾਲ ਮਾਰਨ ਵਾਲਾ ਵਿਰਲਾ ਹੀ ਕਦੀ ਕੋਈ ਹੁੰਦਾ ਹੈ, ਨਹੀਂ ਤਾਂ ਵੈਰਾਂ ਦੇ ਲੈਣ ਅਤੇ ਜਨਮ ਮਰਨ ਦੇ ਪੰਧਾਂ ਵਿੱਚ ਪੈਣ ਵਾਲੇ ਅਤੇ ਇੱਕ ਮਰ ਗਏ ਦੇ ਬਦਲੇ ਹੋਰ ਕਈ ਮਰਵਾਉਣ ਵਾਲੇ ਤਾਂ ਬਹੁਤ ਹੁੰਦੇ ਹਨ। ਐਸੇ ਰਾਮ ਦੀ ਰਜਾ ਵਿੱਚ ਰਾਜੀ ਰਹਿਣ ਵਾਲੇ ਅਤੇ ਵਿਰੋਧੀਆਂ 'ਤੇ ਖਿਮਾ ਰੱਖਣ ਵਾਲੇ ਵਿਰਲੇ ਹੁੰਦੇ ਹਨ। ਸਤਿਗੁਰੂ ਜੀ ਨਨਕਾਣੇ ਦੇ ਮੇਲੇ 'ਤੇ ਲਾਇਲਪੁਰ ਦੇ ਜ਼ਿਲ੍ਹੇ ਵਿੱਚੋਂ ਅਤੇ ਸ਼ੇਹੂਪੁਰੇ ਦੇ 'ਚੋਂ ਹੁੰਦੇ ਪਰਤੇ। 25 ਕੋਹਾਂ ਦਾ ਪੰਧ ਕਰ ਮੰਗੇ ਪੁੱਜਣਾ ਸੀ, ਪਰ ਬਾਬੇ ਜੈਮਲ ਸਿੰਘ ਹੋਲੇ ਤੋਂ ਇੱਕ ਆਸ਼ਾ ਪੂਰੀ ਹੋਈ ਤੋਂ ਹੁਣ ਧਾਰੀ ਹੋਈ ਸੀ, ਜੇ ਆਪੇ ਆ ਵਲਾ ਪਾ ਮੰਗੇ ਜਾਣੋਂ ਪਹਿਲਾਂ ਮਿਲਣ ਤਾਂ ਮੰਨਾਂਗਾ। ਸਤਿਗੁਰੂ ਜੀ ਚਾਰ ਕੋ ਮੰਗਿਓਂ ਟਿੱਬੇ ਵਾਲੇ ਖੂਹ 'ਤੇ ਹਨੇਰੇ ਪਏ ਅਪੜੇ ਅਤੇ ਬਾਬੇ ਨੂੰ ਆਵਾਜ਼ ਮਾਰੀ। ਬਾਬਾ ਦਰਸ਼ਨ ਕਰ ਚਰਨੀ ਲੱਗਾ ਅਤੇ ਕਿਹਾ, ਬਸ ਮੇਰੀ ਨਿਸ਼ਾ ਹੋ ਗਈ ਹੈ, ਹੁਣ ਮੈਂ ਹੀ ਆਪ ਪਾਸ ਆਵਾਂਗਾ। ਸਤਿਗੁਰੂ ਜੀ ਕਵੇਲੇ ਮੰਗੇ ਪੁੱਜੇ, ਸੁੰਦਰ ਸਿੰਘ, ਬੁਲਾਕਾ ਸਿੰਘ, ਫਤਿਹ ਸਿੰਘ ਵੱਲ ਜਾ ਦੱਸਿਆ, ਅਸੀਂ ਬਾਬੇ ਜੈਮਲ ਸਿੰਘ ਕੋਲੋਂ ਹੋ ਆਏ ਹਾਂ। ਤਾਂ ਸਭ ਨੇ ਕਿਹਾ, ਇਹ ਬਾਬਾ ਵੀ ਚਰੋਕੜਾ ਆਉਂਦਾ ਸੀ, ਆਪੇ ਆ ਮਿਲਣਗੇ, ਰਹਿੰਦੀ ਰਿਆੜ ਮੁੱਕੇਗੀ। ਚੂਹੇ ਝਾੜ ਤੋਂ ਵੱਟਾਂ ਬੁਲਾਉਂਦੇ ਨੂੰ ਜਦ ਮਿਲੇ ਸੋ ਤਾਂ ਕਿਹਾ, ਸਾਸੂ ਹੁਣ ਇਹ ਨਹੀਂ ਕਿਤੇ ਜਾਣ ਦਿੰਦੇ। ਇਸ ਮੇਲੇ ਬਾਅਦ ਬਾਬਾ ਜੈਮਲ ਸਿੰਘ ਉਚੇਚਾ ਆ ਦਰਸ਼ਨ ਕਰਦਾ। ਸਤਿਗੁਰੂ ਜੀ ਸੰਗਤਾਂ ਨੂੰ ਤਾਰਦੇ ਭੈਣੀ ਸਾਹਿਬ ਆਏ, ਸੇਠ ਦਿਆਲ ਸਿੰਘ ਅਤੇ ਗੁਰਮੁਖ ਸਿੰਘ ਜੀ ਫਿੱਲੋਕਿਆਂ ਵਾਲੇ ਆਏ ਅਤੇ ਅਰਜ ਕੀਤੀ, ਹੋਲਾ ਨੇੜੇ ਆਇਆ ਹੈ, ਮਾਇਆ ਲੈ ਲਵੋ ਅਤੇ ਜਿੱਥੇ ਰਜਾ ਹੈ ਹੋਲਾ ਕਰੋ। ਸਤਿਗੁਰੂ ਜੀ ਕਿਹਾ, ਐਤਕੀ ਅਨੰਦਪੁਰ ਕਰੀਏ। ਸੇਠਾਂ ਸੱਤ ਵਚਨ ਕੀਤਾ ਅਤੇ ਸਤਿਗੁਰੂ ਜੀ ਕਿਹਾ, ਮਾਤਾ ਜੀਵਨ ਕੌਰ ਜੀ ਦੀ ਸਾਰੀ ਜ਼ਿੰਮੇਦਾਰੀ ਕਰੋ ਅਤੇ ਇਹਨਾਂ ਨੂੰ ਮਾਇਆ ਦਿਓ। ਸਤਿਗੁਰੂ ਜੀ ਅਨੰਦਪੁਰ ਸਾਹਿਬ ਗਏ, ਕੋਈ ਸੁਜਾਣ ਸਿੱਖ ਨਾਲ ਲੈ। ਚਰਨ ਗੰਗਾ ਕੰਢੇ ਜਗ੍ਹਾ ਦੇਖ, ਕੋਈ ਛੱਪਰ ਅਤੇ ਕੋਈ ਤੰਬੂ ਲਾਣੇ ਚੰਗੇ ਜਾਣੇ। ਸੰਤ ਜਵਾਨ ਸਿੰਘ ਜੀ ਅਤੇ ਸੇਵਾ ਸਿੰਘ ਜੀ ਮਹੰਤ, ਲਾਲ ਸਿੰਘ ਜੀ ਲਤਾਲਾ ਅਤੇ ਕੌਲਾ ਸਿੰਘ ਜੀ ਸਿਆਣੇ ਜਾਣ ਜ਼ਿੰਮੇਵਾਰ ਕਰ ਛੱਡ ਆਏ ਅਤੇ ਕਹਿ ਆਏ, ਸਰਕਾਰੇ ਵੀ ਅਰਜੀ ਦੇਣੀ ਕਿ ਪਹਾੜਾਂ ਅਤੇ ਦੁਆਲੇ ਦੇ ਪਿੰਡਾਂ ਵਿੱਚ ਸਰਕਾਰ ਕਹਿ ਦੇਵੇ, ਕੋਈ ਹੁੱਕਾ ਸਿਗਰਟ ਅਤੇ ਸ਼ਰਾਬ ਲੈ ਕੇ ਹੋਲੇ ਦੇ ਮੇਲੇ ਵਿੱਚ ਨਾ ਵੜੇ। ਨਿਹੰਗਾਂ ਸੁਣਿਆ, ਇਸ ਸਾਲ ਵੀ ਹੋਲਾ ਕੂਕਿਆਂ ਅਨੰਦਪੁਰ ਕਰਨਾ ਹੈ ਤਾਂ ਬਹੁਤ ਕੁੜੇ ਅਤੇ ਆਪੋ ਵਿੱਚ ਕਹਿਣ, ਲੋਕ 68 ਵਾਲੇ ਹੋਲੇ 'ਤੇ ਗੰਦ ਬੋਲੀਆਂ ਦੀਆਂ ਟੋਲੀਆਂ ਰੁਕੀਆਂ ਜਾਣ, ਉਹਨਾਂ ਦੀ ਸਿਫਤ ਬਹੁਤ ਕਰਦੇ ਹਨ। ਇਸ ਸਾਲ ਅਸਾਂ ਇੱਥੇ ਉਸ ਨੂੰ ਚੌਰ ਨਹੀਂ ਹੋਣ ਦੇਣਾ। ਇਹ ਸਲਾਹ ਕਰ, ਉਹਨਾਂ ਨਿਹੰਗ ਅੱਗੇ ਨਾਲੋਂ ਬਹੁਤੇ ਸੱਦੇ। ਮਾਤਾ ਜਿਉਣ ਕੌਰ ਜੀ ਸਭ ਰਸਤ ਲਿਖਾਈ ਅਤੇ ਸਤਿਗੁਰੂ ਜੀ ਲੁਧਿਆਣਿਓਂ ਖਰੀਦ ਗੱਡੇ ਊਠਾਂ 'ਤੇ ਅਨੰਦਪੁਰ ਸਾਹਿਬ ਪਹੁੰਚਾਈ ਅਤੇ ਹੋਲੇ ਯੋਗ ਕੱਖ ਤੰਬੂ ਵੀ ਇਸੇ ਤਰ੍ਹਾਂ ਪਹੁੰਚਾਏ। ਮਾਤਾ ਜੀ ਹਰ ਮੇਲੇ 'ਤੇ ਘਿਓ, ਖੰਡ, ਸ਼ੱਕਰ, ਗੁੜ ਅਤੇ ਦੁੱਧ, ਬਦਾਮਾਂ ਦੇ ਪੀਪੇ ਭਰ, ਤਿੰਨ ਪਲੇ ਵੀ ਪਾਸ ਰੱਖਦੇ। ਸਭ ਦਾਰਾ ਆਏ ਨੂੰ ਬੁੱਕ ਭਰ, ਪਲਾ ਭਰ, ਮੰਗੀ ਵਸਤ ਵਰਤਾਉਂਦੇ ਰਹੇ। ਅਨੰਦਪੁਰ ਵੱਲ ਜਾਣ ਵਾਲੀਆਂ ਸੰਗਤਾਂ ਵਿੱਚੋਂ ਕਈ ਅਮੀਰ 5 ਰੁਪਏ ਦੀ ਰਸਤ ਛੱਕ 50 ਰੁਪਏ ਮੱਥਾ ਟੇਕ ਜਾਂਦੇ। ਹਰਨਾਮ ਸਿੰਘ ਨਥਾਣੀਆਂ ਰੋਜ਼ ਮਾਤਾ ਜੀ ਦੇ ਬੋਝੇ 'ਚੋਂ 200-300 ਰੁਪਏ ਰੋਕ ਕੱਢਦਾ ਹੋਰ ਰਸਤ ਲਿਆਉਣ ਲਈ। ਮਾਤਾ ਜੀ ਨਿਹੰਗਾਂ ਨੂੰ ਕਹਿੰਦੇ, ਵੇ ਨਿਹੰਗੋ, ਕਿਤੇ ਦੰਗਾ ਨਾ ਕਰਿਓ, ਆਨੰਦਪੁਰ ਸੁਣਿਆ ਹੈ, ਤੁਸੀਂ ਆਖਦੇ ਹੋ ਪ੍ਰਤਾਪ ਸਿੰਘ ਨੂੰ ਗੁਰੂ ਬਣ ਚੌਰ ਨਹੀਂ ਚਲਾਉਣ ਦੇਣਾ, ਨਿਹੰਗਾਂ ਰਸਤ ਮਨ ਮੰਗੀ ਲੈ ਕਹਿੰਦੇ ਚਰਨੀ ਹੱਥ ਲਾ, ਮਾਤਾ ਜੀ ਉਹ ਵੀ ਤੇਰਾ ਪੁੱਤਰ ਅਤੇ ਅਸੀਂ ਵੀ ਤੇਰੇ ਪੁੱਤਰ, ਲੜਨਾ ਕਿਉਂ ਹੋਇਆ? ਸੰਤ ਵਧਾਵਾ ਸਿੰਘ ਜੀ ਦੁਰਗਾਪੁਰ ਤਹਿਸੀਲ ਨਵਾਂਸ਼ਹਿਰ ਵਾਲਿਆਂ ਹੋਲੇ 'ਤੇ ਜਾਣ ਵਾਲੀਆਂ ਸੰਗਤਾਂ ਨੂੰ ਸਭ ਰਸਤ ਘਰ ਦੀ ਛਕਾ ਦਿੱਤੀ ਅਤੇ ਅਨੰਦਪੁਰ ਵਿਚਕਾਰਲੇ ਦਿਨ ਗੁਰੂ ਜੀ ਅਤੇ ਸੰਗਤ ਦਾ ਦਰਸ਼ਨ ਮੇਲਾ ਕੀਤਾ ਅਤੇ ਇੱਕ ਦਿਨ ਰਹਿ ਇੱਕ ਸਿੱਖ ਨੂੰ ਆਪਣੇ ਵੱਲੋਂ ਕਹਿ ਕਿ ਸਤਿਗੁਰੂ ਜੀ ਪਾਸ ਮੇਰੀ ਅਰਜ਼ ਕਰ ਦੇਣੀ ਕਿ ਵਧਾਵਾ ਸਿੰਘ ਹੁਣ ਘਰ ਦਾ ਚੂਨ ਭੂਨ ਹੀ ਛਕਾਵੇਗਾ ਵਾਪਸ ਸੰਗਤ ਆਉਂਦੀ ਨੂੰ, ਰੀਝ ਦਾ ਰੱਜਵਾਂ ਜੇ ਆਪ ਕਿਰਪਾ ਹੀ ਕਰੋਗੇ ਤਾਂ ਪ੍ਰਸ਼ਾਦ ਮਿਲੇਗਾ। ਦੋ ਦਿਨ ਅਨੰਦਪੁਰ ਬੜੇ ਆਨੰਦ ਦਾ ਦੀਵਾਨ ਮੇਲਾ ਲੰਗਰ ਹੋਇਆ, ਨਿਹੰਗ ਹੰਗਤਾ ਭਰੇ ਬੋਲ ਬੁਕਾਰੇ ਤਾਂ ਕਰਦੇ ਪਰ ਨਾਮਧਾਰੀਆਂ ਵੱਲੋਂ ਹਰ ਥਾਂ ਦੀਵਾਨ ਲੰਗਰ ਰਸਤੇ ਆਦਿ ਅਤੇ ਪੂਰਾ ਹੁਸ਼ਿਆਰੀ ਦਾ ਅਤੇ ਸਹਿਜ ਪਿਆਰ ਭਰਿਆ ਪਹਿਰਾ ਹੋਣ ਕਰ ਉਹਨਾਂ ਦਾ ਜ਼ੋਰ ਨਾ ਪਿਆ। ਤੀਜੇ ਦਿਨ ਕੋਈ ਨਿਹੰਗਾਂ ਖਿੱਚ ਕੇ ਕੂਕਿਆਂ ਦੇ ਤੰਬੂਆਂ ਦੇ ਰੱਸੇ ਘੋੜੇ ਬੰਨਣ ਦਾ ਪੱਜ ਲਾ ਕੇ ਵੱਢ ਦਿੱਤੇ ਅਤੇ ਕੁਝ ਰੋਕਣ ਵਾਲਿਆਂ ਵੱਲੋਂ ਤਗੜਾ ਹੋ ਵਰਜਣ ਅਤੇ ਝਗੜਾ ਹੋਇਆ। ਸਤਿਗੁਰੂ ਜੀ ਪਾਸ ਸਿੱਖ ਭੱਜਾ ਗਿਆ ਅਤੇ ਕਿਹਾ ਨਿਹੰਗ ਉਪਾਦ ਉਠਾਉਂਦੇ ਹਨ ਅਤੇ ਉਹਨਾਂ ਤੰਬੂਆਂ ਦੇ ਰੱਸੇ ਵੱਢ ਦਿੱਤੇ ਹਨ। ਸਤਿਗੁਰੂ ਜੀ ਸਿਆਣੇ ਸਿੱਖ ਸੱਦ ਕਿਹਾ ਅਸੀਂ ਸੁਣਦੇ ਅਤੇ ਵੇਖਦੇ ਵੀ ਹਾਂ, ਪੁਲਿਸ ਪ੍ਰਸ਼ਾਦੇ ਛੱਕ ਪਈ ਝਾਕਦੀ ਏ, ਉਹਨਾਂ ਵੱਲੋਂ ਬੇਸ਼ੱਕ ਕੁਝ ਪਿਆ ਹੋਵੇ, ਗੋਰਿਆਂ ਦਾ ਨਿਮਕ ਖਾਣੇ ਗੈਰ ਹੀ ਜਾਣੋ, ਤੁਸੀਂ ਨਿਹੰਗਾਂ ਨੂੰ ਭਰਾ ਹੀ ਜਾਣੋ ਅਤੇ ਜਾ ਕੇ ਵੇਖੋ ਵਾਧਾ ਕਿਹਦਾ ਹੈ। ਆਪਣੇ ਸਿੱਖਾਂ ਨੂੰ ਸਮਝਾਓ ਕਿ ਜੇ ਤੁਸੀਂ ਵੀ ਨਿਹੰਗਾਂ ਭੰਗ ਪੀਣਿਆਂ ਵਾਂਗੂ ਹੀ ਹੋ ਵਰਤੇ ਤਾਂ ਫਰਕ ਕੀ ਹੋਇਆ। ਸਿਆਣੇ ਜੋ ਆਖਦੇ ਹਨ ਭੁੱਖੇ ਹੀ ਬਹੁਤੇ ਹੁੰਦੇ ਭੂਏ, ਜਿਨ੍ਹਾਂ ਦਾ ਨਾ ਕੁਝ ਪਿੰਡ ਅਤੇ ਨਾ ਕੁਝ ਜੂਹੇ, ਤੁਸੀਂ ਤਾਂ ਐਵੇਂ ਦੇ ਨਾ ਬਣੋ, ਤੁਸਾਂ ਹੋਲਾ ਵਿੱਢਿਆ ਹੈ। ਸਿਆਣਿਆਂ ਜਾ ਡਿੱਠਾ ਸਿਰਫ ਰੱਸੇ ਹੀ ਕੁਝ ਕੱਟੇ ਸੀ ਨਿਹੰਗਾਂ, ਡਰਦੇ ਹਰਨ ਹੋ ਗਏ ਸੀ, ਮਤ ਕੂਕੇ ਕੁੱਦ ਨਾ ਪੈਣ। ਕੂਕਿਆਂ ਦਾ ਇਕੱਠ ਬਹੁਤ ਸੀ ਅਤੇ ਨਿਹੰਗ ਬਹੁਤ ਘੱਟ ਸੀ। ਸਿੱਖ ਆਪਣਿਆਂ ਨੂੰ ਹੌਂਸਲਾ ਦੇ ਆਏ ਅਤੇ ਦੱਸਿਆ ਕਾਲ ਕਰਦੇ ਤਾਂ ਭੂਤਨਿਆਂ ਦੀ ਖੇਡ ਕਰ ਲੜ ਮਰਦੇ, ਗੁਰਬਚਨੀ ਮਨ ਧੀਰਾ, ਆਪ ਦੀ ਮਤ ਵਰਤ ਸ਼ਾਂਤ ਵਰਤ ਗਈ ਹੈ। ਸਤਿਗੁਰੂ ਜੀ ਵੱਲੋਂ ਅਤੇ ਸੰਗਤ ਵੱਲੋਂ ਪਾਠਾਂ ਕੀਤਿਆਂ ਦੇ ਕਈ ਭੋਗ ਪਾਏ, ਕੁਝ ਬੀੜਾਂ ਪ੍ਰਕਾਸ਼ ਹਵਨ ਕੀਤਾ, ਅੰਮ੍ਰਿਤ ਬਣਾਏ ਅਤੇ ਹੋਲੇ ਦੀ ਸਮਾਪਤੀ ਦੇ ਦੀਵਾਨ ਸਮੇਂ ਸੰਤ ਲਾਲ ਸਿੰਘ ਜੀ ਭੂਰੇ ਗਿੱਲੀਆਂ ਅਤੇ ਕਾਲੂ ਮੱਤੂ ਕੇ ਰਾਗੀ ਜਥੇ ਸ਼ਬਦ ਪੜਿਆ ਗੁਰਪੂਰੇ ਮੇਰੀ ਰਾਖ ਲਈ ਤਾਂ ਕਿ ਸਰਨ ਪਰਿਓ ਨਾਨਕ ਦਾਸ ਜਾਤੇ ਉੱਪਰ ਕੋ ਨਾਹੀ। ਸਭ ਸੰਗਤ ਸ਼ਾਂਤ ਚਿੱਤ ਸੁਣਦੀ, ਪੁਲਿਸ ਦੇ ਸਿਪਾਹੀ ਥਾਣੇਦਾਰ ਅਤੇ ਇੱਕ ਉੱਪਰਲਾ ਅਫਸਰ ਅੰਗਰੇਜ਼ ਵੀ ਦੀਵਾਨ ਵਿੱਚ ਆਇਆ ਅਤੇ ਸਭ ਨੇ ਬੜੇ ਚੰਗੇ ਸੁਭਾਅ ਸੀਸ ਨਿਵਾ ਮੱਥਾ ਟੇਕਿਆ। ਸਤਿਗੁਰੂ ਜੀ ਆਦਰ ਦੇ ਸੰਗਤ ਵਿੱਚ ਯੋਗ ਜਗ੍ਹਾ ਰੱਖੀ ਵਾਲੇ ਥਾਂ ਇਸ਼ਾਰਾ ਕਰ ਬਹਾਇਆ। ਥਾਣੇਦਾਰ ਅਤੇ ਗੋਰੇ ਨੇ ਸਤਿਗੁਰੂ ਜੀ ਦੇ ਹਜ਼ੂਰ ਹੱਥ ਜੋੜ ਕਿਹਾ ਆਪ ਦੇ ਸਮਝਾਉਣ ਨਾਲ ਸਭ ਮੇਲੇ ਵਿੱਚ ਸ਼ਾਂਤ ਰਹੀ ਹੈ, ਨਹੀਂ ਤਾਂ ਕਾਹਲ ਕਰ ਐਵੇਂ ਕਈਆਂ ਹਾਲੋ ਬਿਹਾਲ ਅਤੇ ਬੇਸਵਾਦ ਹੋ ਜਾਣਾ ਸੀ। ਅਸਾਂ ਸੁਣਿਆ ਹੈ ਨਿਹੰਗਾਂ ਉਪਾਧੀ ਉਠਾਈ ਸੀ। ਸਤਿਗੁਰੂ ਜੀ ਸਹਿਜ ਨਾਲ ਉੱਤਰ ਦਿੱਤਾ ਅਸੀਂ ਜਾਣਦੇ ਹਾਂ, ਤੁਹਾਡੀ ਖੁਫੀਆ ਅਤੇ ਪ੍ਰਗਟ ਪੁਲਿਸ ਸਭ ਕੁਝ ਜਾਣਦੀ ਹੈ, ਪਰ ਇਹ ਜੋ ਆਰਾਮ ਰਿਹਾ ਹੈ ਸਤਿਗੁਰੂ ਰਾਮ ਸਿੰਘ ਦੇ ਬਚਨਾਂ ਬੋਲ ਕਬੋਲ ਸਭ ਦਾ ਸਹਿ ਜਾਣਾ ਅਤੇ ਕਾਹਲ ਕਰਨੀ ਭੂਤਨਿਆਂ ਦੀ ਕਾਰ ਏ ਸੋਚ, ਅਸੀਂ ਆਪ ਸੁਖੀ ਰਹੇ ਹਾਂ ਅਤੇ ਉਹਨਾਂ ਨਿਹੰਗਾਂ ਨੂੰ ਵੀ ਦੰਗਾ ਕਰਨੋਂ ਹੈਰਾਨ ਹੋਣੋਂ ਬਚਾ ਲਿਆ ਹੈ। ਸਤਿਗੁਰੂ ਜੀ ਪਾਸ ਭੋਗ ਸਮੇਂ ਸਿੱਖਾਂ ਵੱਲੋਂ ਦੁੱਖ ਸੁੱਖ ਮੇਲਿਆਂ ਅਤੇ ਥੁੜਾਂ ਲੋੜਾਂ ਅਤੇ ਆਪੋ ਵਿਧੀਆਂ ਅਰਜ਼ਾਂ ਜੋ ਆਈਆਂ ਸੀ ਸਤਿਗੁਰੂ ਜੀ ਯੋਗ ਉੱਤਰ ਦਿੱਤੇ ਅਤੇ ਸੰਤ ਵਧਾਵਾ ਸਿੰਘ ਜੀ ਦੁਰਗਾਪੁਰ ਵਾਲਿਆਂ ਦੀ ਅਰਜ਼ ਸੁਣ ਸਾਧ ਸੰਗਤ ਵਿੱਚ ਅਖਵਾਇਆ। ਦੁਰਗਾਪੁਰ ਵਾਪਸ ਜਾਂਦਿਆਂ ਯੋਗ ਸਾਧ ਸੰਗਤ ਰਸਤ ਭੇਜੇਗੀ ਤਾਂ ਹੀ ਸੰਤਾਂ ਵੱਲੋਂ ਲੰਗਰ ਸਵਾਦ ਦਾ ਸਰੇਗਾ। ਇਹ ਸੁਣ ਸੰਤ ਸੁੰਦਰ ਸਿੰਘ ਜੀ ਭੂਰੀ ਵਾਲਿਆਂ ਝੋਲੀ ਕਰ ਸੰਗਤ ਵਿੱਚ ਫੇਰਾ ਲਾਇਆ, ਸੰਗਤ ਪਦਾਰਥ ਪਾਇਆ ਭੂਰੀ ਵਾਲਿਆਂ ਤੁਰਤ ਦੁਰਗਾਪੁਰ ਸਿੱਖ ਭਜਾ ਪਹੁੰਚਾਇਆ। ਤਾਂ ਵਧਾਵਾ ਸਿੰਘ ਜੀ ਲੰਗਰ ਚਲਾਇਆ ਅਤੇ ਰੀਝ ਨਾਲ ਸਭ ਆਏ ਨੂੰ ਵਰਤਾਇਆ ਅਤੇ ਸੁਣਵਾਇਆ ਗਿਆ ਹੋਲਾ ਅਗਲੇ ਸਾਲ ਦਾ ਵਰਨਾ ਦੀ ਸੰਗਤ ਜ਼ਿਲ੍ਹਾ ਸ਼ੇਖੂਪੁਰੇ ਵੱਲੋਂ ਹੋਵੇਗਾ। ਹੋਲਾ 1975 ਦਾ ਨਿਰਵਿਘਨ ਸਹਿਤ ਭੋਗਾਂ ਹਵਨ ਲੰਗਰ ਦੇ ਸਮਾਪਤ ਹੋਇਆ। ਸਤਿਗੁਰੂ ਜੀ ਅਗਲੇ ਭਲਕ ਕੇਸਗੜ੍ਹ ਸਾਹਿਬ ਗੁਰਦੁਆਰੇ ਦੇ ਦਰਸ਼ਨ ਨੂੰ ਟੁਰੇ। ਇੱਕ ਨਿਹੰਗ ਸਿੰਘ ਅਗਦੀ ਉੱਪਰ ਪੌੜਾਂ 'ਤੇ ਖੜ੍ਹਾ ਤਲਵਾਰ ਨੰਗੀ ਕਰ ਕਹਿ ਮੈਂ ਇੱਥੇ ਪ੍ਰਤਾਪ ਸਿੰਘ ਨੂੰ ਨਹੀਂ ਮੱਥਾ ਟੇਕਣ ਦੇਣਾ। ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਚੌਰ ਕਰਾਉਂਦਾ ਅਤੇ ਗੁਰੂ ਖਵਾਉਂਦਾ ਹੈ। ਸੰਗਤ ਸੁਣਿਆ ਅਤੇ ਸਤਿਗੁਰੂ ਜੀ ਨੂੰ ਦੱਸਿਆ। ਸਤਿਗੁਰੂ ਜੀ ਕੁਝ ਕਿਸੇ ਨੂੰ ਹੋਰ ਉੱਤਰ ਨਾ ਦਿੱਤਾ। ਸੋ ਡਰੈ ਜਿਨ ਪਾਪ ਕਮੱਤੇ ਰਾਮ ਤੁਖੀ ਪੜ੍ਹੀ। ਪੌੜਾਂ 'ਤੇ ਚੜ੍ਹ ਗਏ ਅਤੇ ਉਸ ਨਿਹੰਗ ਸਾਹਿਬ ਦੀ ਚਰਨੀ ਹੱਥ ਲਾ ਕਿਹਾ ਨਿਹੰਗ ਸਿੰਘ ਜੀ ਸਤਿ ਸ਼੍ਰੀ ਅਕਾਲ। ਉਸ ਨਿਹੰਗ ਗੁਰਬਰ ਅਕਾਲ ਕਹਿ ਤਲਵਾਰ ਮਿਆਨ ਵਿੱਚ ਪਾ ਲਈ ਅਤੇ ਸੰਗਤ ਵਿੱਚ ਰਲ ਗਿਆ। ਪੁਜਾਰੀਆਂ 100 ਰੁਪਇਆ ਅਤੇ ਭੇਟਾ ਧਰੀ ਲੈ ਲਿਆ ਅਤੇ ਮੇਲੇ ਦੀ ਰਸਤ ਵਧੀ ਲੈਣੋਂ ਇਨਕਾਰ ਕੀਤਾ। ਸੋ ਸਤਿਗੁਰੂ ਜੀ ਸ਼ਹੀਦੀ ਬਾਗ ਦੇ ਸੰਤ ਅਤੇ ਨਿਹੰਗ ਸਿੰਘ ਸੰਪੂਰਨ ਸਿੰਘ ਨੂੰ ਸੱਦ ਭੇਟਾ ਕੀਤੀ। ਉਸਨੇ ਬੜੇ ਹੀ ਖੁਸ਼ ਹੋ ਸਤ ਬਚਨ ਅਤੇ ਸਵਸਥ ਕੀਤੀ ਅਤੇ ਹੋਰ ਆਪਣੇ ਅੰਦਰਲੇ ਦਾ ਉਤਸ਼ਾਹ ਅਤੇ ਸ਼ਰਧਾ ਜਨਾਈ ਅਤੇ ਕਿਹਾ ਜੇ ਆਪ ਨਾ ਸ਼ਾਂਤ ਵਰਤਾਉਂਦੇ ਤਾਂ ਕਲਯੁਗੀ ਮਤ ਵਾਲਿਆਂ ਕਾਲਿਆਂ ਅਤੇ ਈਰ ਖਾਲੂਆਂ ਸਤਿਯੁਗੀ ਸਵਾਦ ਭੰਗ ਕਰਨ ਵੱਲੋਂ ਕਸਰ ਨਹੀਂ ਛੱਡੀ। ਸਤਿਗੁਰੂ ਜੀ ਸ਼ਹੀਦੀ ਸਥਾਨ ਸੀਸ ਨਿਵਾ ਕਿਹਾ ਸਭ ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਦਾ ਫਲ ਹੈ। ਇੱਕ ਦਿਨ ਕਾਲੂ ਰਾਗੀ ਦੇ ਸਾਥੀ ਬੱਚਿਆਂ ਸੰਦਲ ਹਜ਼ਾਰੀ ਸੋਹਣੇ ਨੇ ਭਰੇ ਦੀਵਾਨ ਵਿੱਚ ਖੜੋ ਕੇ ਗੀਤ ਸੁਣਾਇਆ ਸਾਈਆਂ ਲਾਜ ਰੱਖੀ ਲਾਈਆਂ ਅੱਖੀਆਂ ਦੀ ਸਾਨੂੰ ਸਾੜਦੀ ਏ ਬੋਲੀ ਸਖੀਆਂ ਦੀ। ਉਹ ਆਖਦੀਆਂ ਤੂੰ ਝੂਠੀ ਏ ਐਵੇਂ ਬਣ ਬਣ ਬਹਿੰਦੀ ਅਨੂਠੀ ਏ ਉਸ ਮਿਲਣਾ ਨਹੀਂ ਹੁਣ ਆ ਤੈਨੂੰ ਲਾ ਲਾ ਰੇ ਰਿਹਾ ਅਜਮਾ ਤੈਨੂੰ ਛੱਡ ਤਾਂਘ ਉਡੀਕਾਂ ਰੱਖੀਆਂ ਦੀ ਸਾਈਆਂ ਲਾਜ ਰੱਖੀ ਲਾਈਆਂ ਅੱਖੀਆਂ ਦੀ। ਸਤਿਗੁਰੂ ਜੀ ਸੁਣ ਕੇ ਵੈਰਾਗ ਵਿੱਚ ਨੇਤਰ ਭਰ ਕਿਹਾ ਇਹਨਾਂ ਨੂੰ ਬਦਾਮ ਅਤੇ ਹੋਰ ਇਨਾਮ ਦੇ ਚੁੱਪ ਕਰਾ ਦਿਓ ਮੈਥੋਂ ਏਡੇ ਦਰਦ ਭਰੇ ਬੋਲ ਸੁਣ ਸਹਾਰੇ ਨਹੀਂ ਜਾਂਦੇ। ਇਹ ਕਹਿ ਕਿੰਨਾ ਚਿਰ ਹੀ ਬੁੱਕਲ ਵਿੱਚ ਮੁੱਖ ਪਾਏ ਡਸਕੋਰੇ ਭਰਦੇ ਰਹਿ ਅਤੇ ਸੰਗਤ ਵੀ ਸਭ ਵੈਰਾਗੀ ਹੋਈ ਰਹੀ। ਮੈਂ ਹੁਣ ਉਦਾਸ ਹੁੰਦਾ ਹਾਂ ਕਿ ਗੁਰੂ ਰਾਮ ਸਿੰਘ ਦਾ ਵੈਰਾਗ ਛੱਡਿਆ ਨਾਮ ਵੀ ਕੋਈ ਉਸ ਉਡੀਕ ਵੈਰਾਗ ਨਾਲ ਨਹੀਂ ਲੈਂਦਾ। ਇਹ ਹੋਲਾ ਚਰਨ ਗੰਗਾ 'ਤੇ ਹੋਇਆ ਸੀ। ਨਦੀ ਦੇ ਘਾਹ 'ਤੇ ਸੰਗਤ ਬੜੇ ਸੁੱਖ ਨਾਲ ਰਹੀ ਸੀ ਅਤੇ ਜਲ ਜਿੱਥੇ ਲੋੜ ਦੇ ਸਾਧ 4 ਹੱਥ ਟੋਆ ਪੁੱਟ ਜਲ ਕੱਢ ਵਰਤਦੇ। ਦੀਵਾਨ ਭਾਵੇਂ ਆਸਾ ਦੀ ਵਾਰ ਅਤੇ ਪਿਛਲੇ ਪਹਿਰ ਦੇ ਕੀਰਤਨ ਵਿਚਲਾ ਵੀ ਘੱਟ ਰਸ ਰੌਣਕ ਵਾਲਾ ਨਹੀਂ ਸੀ ਹੁੰਦਾ ਪਰ ਸਾਧ ਆਪਣੇ ਆਪਣੇ ਜਥਿਆਂ ਵਾਲੇ ਵੱਖ ਵੱਖ ਵੀ ਰਾਤ ਲਾਉਂਦੇ ਸੀ। ਜਥੇਦਾਰ ਬਿਸ਼ਨ ਸਿੰਘ ਭਦੌੜ ਦੇ ਅਤੇ ਮਸਤਾਨ ਸਿੰਘ ਜੀ ਰਾਏਸਰ ਵਾਲੇ ਸੂਬੇ ਨੇ ਰਾਤ ਦਾ ਦੀਵਾਨ ਮਿੱਠੀਆਂ ਮਾਲਵੇ ਦੀਆਂ ਧਾਰਨਾ ਦਾ ਰਲ ਆਰੰਭ ਭੋਗ ਵਾਲੇ ਦਿਨ ਚੋਖਾ ਦਿਨ ਚੜ੍ਹੇ ਹੀ ਥੰਬਿਆ। ਕਈ ਸਾਧ ਸਾਰੀ ਰਾਤ ਨਾ ਸੌਂਦੇ ਅਤੇ ਨਹਾਉਂਦੇ ਸੀ ਸ਼ਬਦ ਸਵਾਦ ਵਿੱਚੋਂ ਉੱਠ। ਸੰਤ ਵਧਾਵਾ ਸਿੰਘ ਜੀ ਦੁਰਗਾਪੁਰ ਵਾਲਿਆਂ ਪੰਡਿਤ ਬਸੰਤ ਸਿੰਘ ਜੀ ਪਧਾਣੇ ਵਾਲਿਆਂ ਨੂੰ ਦੱਸਿਆ ਸੀ ਸਾਡੇ ਨਗਰ ਦੁਰਗਾਪੁਰ ਇੱਕ ਬੜੀ ਉਮਰ ਵਾਲਾ ਅਤੇ ਰਿੱਧੀ ਸਿੱਧੀ ਵਾਲਾ ਸਾਧ ਰਹਿੰਦਾ ਸੀ ਅਤੇ ਕਹਿੰਦਾ ਸੀ ਮੈਂ ਗੁਰੂ ਨਾਨਕ ਜੀ ਤੋਂ ਲੈ ਦਸਮ ਜੀ ਤੱਕ ਸਭ ਗੁਰੂਆਂ ਦੇ ਦਰਸ਼ਨ ਕੀਤੇ ਹਨ ਪਰ ਮੇਰਾ ਭਾਗ ਸਤਿਗੁਰੂ ਰਾਮ ਸਿੰਘ ਜੀ 12ਵੇਂ ਗੁਰੂ ਜੀ ਕੋਲੋਂ ਸ਼ਬਦ ਮਿਲ ਮੁਕਤ ਹੋਣ ਦਾ ਏ। ਦੋ ਉਸਦੇ ਸੇਵਕ ਸੀ ਉਹਨਾਂ ਨੂੰ ਵੀ ਕਹਿੰਦਾ ਤੁਸੀਂ ਵੀ ਉਹਨਾਂ ਸਤਿਗੁਰੂ ਪਾਸੋਂ ਹੀ ਭਜਨ ਲਿਆ ਜੇ ਮੈਂ ਤਾਂ ਅਜੇ ਆਪ ਹੀ ਆਸ ਰੱਖੀ ਉਡੀਕ ਰਿਹਾ ਹਾਂ ਉਹ ਆਪੇ ਆਉਣਗੇ। ਸਤਿਗੁਰੂ ਰਾਮ ਸਿੰਘ ਜੀ ਦੌਰਾ ਕਰਦੇ ਦੁਰਗਾਪੁਰ ਆਏ ਆਵਾਜ਼ਾਂ ਦੇ ਉਸ ਸਾਧ ਨੂੰ ਸੱਦ ਦਰਸ਼ਨ ਦੇ ਭਜਨ ਦੱਸਿਆ। ਉਸਦੇ ਸੇਵਕਾਂ ਵੀ ਭਜਨ ਲੈਣ ਦੀ ਅਰਜ਼ ਕੀਤੀ ਤਾਂ ਸਤਿਗੁਰੂ ਜੀ ਉਹਨਾਂ ਨੂੰ ਕਿਹਾ ਇਹ ਸੰਤ ਜੀ ਥੋੜ੍ਹੇ ਦਿਨਾਂ ਨੂੰ ਚੜ੍ਹ ਜਾਣਗੇ ਤੁਸੀਂ ਅੰਮ੍ਰਿਤਸਰ ਆਉਣਾ ਉੱਥੇ ਭਜਨ ਦੱਸਾਂਗੇ ਹਾਲੀ ਰਾਮ ਰਾਮ ਹੀ ਜਪੋ। ਉਹ ਸਾਧ ਥੋੜ੍ਹੇ ਦਿਨਾਂ ਬਾਅਦ ਚੜ੍ਹ ਗਿਆ ਉਹਨਾਂ ਮ੍ਰਿਤਕ ਸੰਸਕਾਰ ਕਰ ਸ੍ਰੀ ਅੰਮ੍ਰਿਤਸਰ ਜੀ ਜਾ ਸਤਿਗੁਰੂ ਜੀ ਪਾਸੋਂ ਭਜਨ ਪੁੱਛਿਆ। ਮੈਂ ਪੰਡਿਤ ਬਸੰਤ ਸਿੰਘ ਜੀ ਪਾਸੋਂ ਹੋਰ ਸਤਿਗੁਰੂ ਜੀ ਦੇ ਬਚਨ ਸੁਣ ਬਾਅਦ ਇਸ ਬਚਨ 'ਤੇ ਸ਼ੰਕਾ ਆਈ ਬਾਬਤ ਪੁੱਛਿਆ ਕਿ ਗੁਰੂ ਧਾਰੇ ਬਿਨਾਂ ਰਿੱਧੀ ਸਿੱਧੀ ਅਤੇ ਹੋਰ ਸ਼ਕਤ ਕਿਵੇਂ ਪੈਦਾ ਹੋ ਸਕਦੀ ਹੈ। ਪੰਡਿਤ ਜੀ ਉੱਤਰ ਦਿੱਤਾ, ਫਰੀਦ ਜੀ ਵਿੱਚ ਗੁਰੂ ਜੀ ਦੇ ਮਿਲੇ ਤੋਂ ਪਹਿਲਾਂ ਹੀ ਸ਼ਕਤ ਚਿੜੀਆਂ ਨੂੰ ਮਾਰ ਜੀਵਾਣ ਦੀ ਜਿਵੇਂ ਆਵਸੀ ਸੀ, ਪਰ ਨਜਾਤ ਗੁਰੂ ਨੂੰ ਮਿਲਿਆ ਹੀ ਮਿਲੀ ਸੀ। ਹੋਰ ਤਪ, ਛਿਲੇ, ਕਸ਼ਟ ਹੋਰ ਸ਼ਕਤਾਂ ਦੇ ਸਕਦੇ ਹਨ, ਜਿਵੇਂ ਸੱਪ ਠੂਹੇ ਦਾ ਮੰਤਰ ਏ। ਫਰੀਦ ਮੁਲਤਾਨ ਜਾ ਕੁਤਬਦੀਨ ਨੂੰ ਪਰਖ, ਗੁਰੂ ਧਾਰ ਫਕਰਾਂ ਅਤੇ ਗੁਰੂ ਪੀਰਾਂ ਦੀ ਪੰਗਤੀ 'ਤੇ ਮੁਕਤਯੋਗ ਬਣਿਆ ਸੀ। 1976 ਸਾਲ ਦਾ ਆਰੰਭ। ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ, ਜਿਸ 'ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ, ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ। ਇਸ ਦਾ ਅਰਥ, ਜੋ ਮੇਰੇ ਅੰਦਰ ਆਇਆ ਹੈ ਉਹ ਮੈਂ ਇਸ ਸਮੇਂ ਇਸ ਤਰ੍ਹਾਂ ਲਾਇਆ ਹੈ। ਉਹ ਸੰਤ ਸਾਧ ਸੰਤ ਕੇਸਰ ਸਿੰਘ ਜੀ ਚੁੱਪ ਅਤੇ ਸਰਧਾ ਧਾਰ, ਜਿਨ੍ਹਾਂ ਸਤਿਗੁਰੂ ਰਾਮ ਸਿੰਘ ਜੀ ਤੋਂ ਭਜਨ ਲਿਆ ਅਤੇ ਸਵਾਸ ਸਵਾਸ ਰਸ ਲੈ ਜਾਗ ਜਪਿਆ ਅਤੇ ਬਾਬੇ ਜਮੀਤ ਸਿੰਘ ਜੀ ਗਿੱਲ ਪਾਸ ਕੁਝ ਚਿਰ ਰਹਿ, ਫਿਰ ਗੁਰੂ ਹਰੀ ਸਿੰਘ ਜੀ ਨਾਲ ਭੈਣੀ ਸਾਹਿਬ ਰਹਿ ਬੰਦਗੀ ਕੀਤੀ ਅਤੇ ਗੁਜਰਾਂ ਵਾਲੇ ਆ ਦੁਸਹਿਰੇ ਦਾ ਮੇਲਾ ਸਦਾ ਕਰਨਾ ਧਾਰਿਆ ਅਤੇ ਗੁਜਰਾਂ ਵਾਲੇ ਦੁਆਲੇ ਬਹੁਤ ਨਗਰਾਂ ਵਿੱਚ ਨਾਮਧਾਰੀ ਸਿੱਖਾਂ ਨੂੰ ਸੁਧਾਰਿਆ, ਅੰਨ ਦਾ ਲੰਗਰ ਅਤੇ ਭਜਨ ਦਾ ਭੰਡਾਰਾ ਵਰਤਾਇਆ, ਮੇਰੇ ਜਿਹਾ ਕਈਆਂ ਨੂੰ ਭਜਨ ਦੱਸ ਗੁਰੂ ਵੱਲ ਲਾਇਆ। ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲਿਆਂ ਦਾ ਸਿਮਰਨ ਮੇਰੇ ਸਦਾ ਮਨ ਵਿੱਚ ਵੱਸਦਾ ਹੈ। ਜਿੰਨਾ ਸੋਝੀ ਦਿੱਤੀ, ਗਿਆਨ ਕੀਤਾ ਕਿ ਸਮੇਂ ਦਾ ਮਾਲਕ ਸਤਿਗੁਰੂ ਹੈ। ਸਾਧ ਸਿਰਫ ਖੇਤ ਵਿੱਚ ਬੀਜ ਹੀ ਖਿਲਾਰਨ ਵਾਲੇ ਵਾਂਗੂ ਹੁੰਦੇ ਹਨ, ਜਿਨ੍ਹਾਂ ਦੀ ਦਇਆ ਨਾਲ ਸੁਜਾਨ ਪੁਰਖ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਮੈਨੂੰ ਸੋਝੀ ਮਿਲੀ। ਮੈਂ ਉਹਨਾਂ ਸਾਧਾਂ ਤੋਂ ਵਾਰਨੇ ਅਤੇ ਬਲਿਹਾਰਨੇ ਜਾਂਦਾ ਹਾਂ। ਸਾਧ ਸਿਰਫ ਖੇਤ ਵਿੱਚ ਬੀਜ ਹੀ ਖਿਲਾਰਨ ਵਾਲੇ ਵਾਂਗੂ ਹੁੰਦੇ ਹਨ, ਜਿਨ੍ਹਾਂ ਦੀ ਦਇਆ ਨਾਲ ਸੁਜਾਨ ਪੁਰਖ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਮੈਨੂੰ ਸੋਝੀ ਮਿਲੀ। ਮੈਂ ਉਹਨਾਂ ਸਾਧਾਂ ਤੋਂ ਵਾਰਨੇ ਅਤੇ ਬਲਿਹਾਰਨੇ ਜਾਂਦਾ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਸਭ ਵਿੱਚ ਰਮਿਆ ਰਾਮ ਸਤਿਗੁਰੂ ਰਾਮ ਸਿੰਘ ਜੀ ਅਕਾਲ ਪੁਰਖ ਮੈਨੂੰ ਜਨਾਇਆ। ਮੈਂ ਹੁਣ ਉਸ ਮਜਨੂੰ ਵਾਂਗੂ ਜਿਸ ਕਿਹਾ ਸੀ ਉਸ ਅੱਲਾ ਦੇ ਮਿਲਣ ਦੀ ਬਾਬਤ, ਅਗਰ ਹੈ ਖਾਸ ਮਿਲਣੇ ਕੀ ਤੋ ਲੇਲੀ ਬਣ ਕੇ ਆ ਜਾਵੇ, ਅਰਥਾਤ ਮੈਂ ਹੋਰ ਉਸ ਕੋਲ ਉਸ ਆਪਣੇ ਪਿਆਰੇ ਬਿਨਾਂ ਜਾਣਾ ਨਹੀਂ ਚਾਹੁੰਦਾ। ਜੇ ਉਸ ਅੱਲਾ ਨੂੰ ਵੀ ਮੈਨੂੰ ਮਿਲਣ ਦੀ ਲੋੜ ਹੈ ਤਾਂ ਲੇਲੀ ਦਾ ਸਰੂਪ ਬਣ ਕੇ ਆਵੇ, ਤਿਵੇਂ ਮੇਰਾ ਵੀ ਹੋਰ ਰੱਬ ਅਕਾਲ ਪੁਰਖ ਅਤੇ ਸਰੂਪ ਦਾ ਮਿਲਣਾ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਬਿਨਾਂ ਮੁੱਕ ਗਿਆ ਹੋਇਆ ਹੈ। ਮੈਂ ਇਹ ਮੰਗਲ ਸੰਤਾਂ, ਸਤਿਗੁਰੂ ਜੀ ਅਤੇ ਅਕਾਲ ਪੁਰਖ ਦਾ ਕੀਤਾ ਹੈ ਅਤੇ ਅਰਜ ਕਰ ਮੰਗਦਾ ਹਾਂ। ਸੇਵਾ ਸੁਰਤ ਰਹੱਸ ਗੁਣ ਗਾਵਾ, ਗੁਰਮੁਖ ਗਿਆਨ ਵਿਚਾਰਾ, ਖੋਜੀ ਉਪਜੇ ਬਾਦੀ ਬਿਨਸੇ, ਹਉ ਬਲ ਬਲ ਗੁਰ ਕਰਤਾਰਾ ਦੇ ਭਾਵ ਅਨੁਸਾਰ ਰਸ ਨਾਲ ਸਤਿਗੁਰੂ ਜੀ ਦੇ ਗੁਣ ਗਾਉਣ ਦੀ ਸੁਰਤ ਵਿਚਾਰ ਮੈਨੂੰ ਪ੍ਰਾਪਤ ਹੋਵੇ, ਖੋਜੀ ਉਪਜੇ ਦੇ ਅਰਥ ਵਾਂਗੂ ਵੱਧਦਾ ਰਹਾਂ ਅਤੇ ਬਾਦੀ ਬਿਨਸੇ ਨਾ ਹੋ ਜਾਵਾਂ। ਮੈਂ ਸਤਿਗੁਰੂ ਜੀ ਤੋਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਮੈਨੂੰ ਵਰ ਦਿੱਤਾ ਹੈ ਤੂੰ ਉੱਦਮ ਕਰ, ਅਸੀਂ ਮਦਦ ਕਰਾਂਗੇ। ਸਤਿਗੁਰੂ ਪ੍ਰਤਾਪ ਸਿੰਘ ਦੀ ਉਮਰ ਇਸ ਸਮੇਂ 29 ਬਰਸਾਂ ਦੀ ਸੀ ਅਤੇ ਭਰਮਾ ਦਾੜਾ ਉੱਚੇ ਸੁੱਚੇ ਮਛਹਿਰੇ ਜੋ ਉਪਜਣ ਤੋਂ ਹੀ ਸਾਂਭ ਸਵਾਰ ਇਸ਼ਨਾਨ ਸਮੇਂ ਪਰਨੇ ਸਾਧ ਪੂੰਜ ਬੰਨ ਸਵਾਰੇ ਹੋਏ ਸੀ। ਦਸਤਾਰ ਹੰਸ ਦੀ ਚੋਟੀ ਤਰ੍ਹਾਂ ਗੋਲ, ਬਸਤਰ ਸਫੈਦ, ਮਾਲਾ ਉੱਨ ਦੀ ਦੁੱਧ ਰੰਗੀ, ਮੋਟੇ ਮਣਕਿਆਂ ਭਰੀ, ਹਰ ਵੇਲੇ ਹੱਥ ਵਿੱਚ ਜਾਂ ਗਲੇ ਸੋਭਦੀ, ਮੁੱਖ 'ਤੇ ਸੀਤਲਾ ਦੇ ਥਿੰਮ ਚਿਮ ਚਿਮ ਕਰਦੇ, ਅਧਰ ਪਿੱਪਲ ਦੀਆਂ ਪਪੀਤੀਆਂ ਜਿਹੇ ਲਾਲ ਕੋਮਲ, ਮਸਤਕ ਚੌੜਾ, ਨੱਕ ਉੱਚਾ ਅਤੇ ਕੁਝ ਕੁੰਡਾ, ਨੇਤਰ ਮੋਟੇ ਅਤੇ ਲੰਮੇ, ਬੜੀ ਸੂਝ ਭਰੇ ਮੂਹਣੇ, ਜਿਸ ਵੱਲ ਤ੍ਰਿਛੇ ਕਰ ਤੱਕਦੇ ਉਹ ਅੰਦਰੋਂ ਫੜਿਆ ਜਾਂਦਾ। ਸਤਿਗੁਰੂ ਰਾਮ ਸਿੰਘ ਜੀ ਗੜੀ ਵਾਲੇ ਕਾਹਨ ਸਿੰਘ ਜੀ ਨੂੰ ਕਿਹਾ ਸੀ ਪ੍ਰਤਾਪ ਸਿੰਘ ਬੜੇ ਪ੍ਰਤਾਪ ਵਾਲਾ ਹੋਵੇਗਾ, ਅਤੇ ਗੁਰੂ ਹਰੀ ਸਿੰਘ ਜੀ ਜੋ ਆਪਦੇ ਪ੍ਰਕਾਸ਼ ਸਮੇਂ ਵਰ ਦਿੱਤੇ ਸੀ ਇਸ ਦੀ ਛਤਰ ਛਾਇਆ ਸਾਧ ਸੰਗਤ ਨੂੰ ਬੜੇ ਸੁੱਖ ਹੋਣਗੇ। ਸੋ ਸਮਾਂ ਸਾਖਿਆਤ ਸਾਧ ਸੰਗਤ ਨੂੰ ਸੁੱਖਾਂ ਭਰਿਆ ਮਿਲਿਆ ਹੋਇਆ ਸੀ, ਜਿਵੇਂ ਆਪ ਦੇ ਆਉਣ ਸਮੇਂ 'ਤੇ ਹੀ ਪੁਲਿਸ ਦੀ ਚੌਂਕੀ ਬੂਹੇ ਤੋਂ ਪਰੇ ਹੋ ਬੈਠੀ ਸੀ। ਤਿਵੇਂ ਹੁਣ ਮੇਲਿਆਂ ਮਰਨੇ ਪਰਨੇ 'ਤੇ ਵੀ ਸਰਕਾਰ ਨੂੰ ਇਤਲਾਹ ਨਹੀਂ ਸੀ ਦੇਣੀ ਪੈਂਦੀ, ਪੁਲਿਸ ਮਾਮੂਲੀ ਪੁੱਛ ਪੜਤਾਲ ਕਰਦੀ ਸੀ। ਸੰਤ ਇੰਦਰ ਸਿੰਘ ਜੀ ਸਤਿਗੁਰੂ ਜੀ ਨੂੰ ਬੰਦੀ ਛੋੜ ਲਿਖਦੇ, ਜੋ ਕਦੀ ਕਾਗਜ਼ਾਂ 'ਤੇ ਹੀ ਪੜ੍ਹ ਕੋਈ ਸ਼ੰਕਾ ਕਰੇ, ਉਹ ਸਤਿਗੁਰੂ ਜੀ ਦਾ ਸਮਾਂ ਅਤੇ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ ਜਾਣ ਤੋਂ ਬਾਅਦ ਦਾ ਸਮਾਂ ਇਤਿਹਾਸ ਤੋਂ ਪੜ੍ਹ ਅਵੱਸ਼ ਮੰਨ ਸਕਦਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਠੀਕ ਹੀ ਬੰਦੀ ਛੋੜ ਸੀ। ਮੈਂ ਸਤਿਗੁਰੂ ਜੀ ਦੇ ਨਾਮ 'ਤੇ ਚਾਰੇ ਅੱਖਰ ਵੱਖ ਵੱਖ ਵੀ ਸੰਤ ਚਮਿੰਡੇ ਵਾਲਿਆਂ ਤੋਂ ਸੁਣੇ ਕਰ ਲਿਖਦਾ ਹਾਂ। ਉਹ ਆਖਦੇ ਸੀ ਪੈਰੀ ਅੱਖਰ ਲੱਗਾ ਅੱਧਾ ਹੀ ਹੁੰਦਾ, ਜਿਵੇਂ ਆਖਦੇ ਹਨ ਢਾਈ ਅੱਖਰ ਪ੍ਰੇਮ ਦੇ ਪੜ੍ਹੇ ਸੋ ਪੰਡਿਤ ਹੋਏ। ਸਤਿਗੁਰੂ ਪ੍ਰਤਾਪ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਦੀ ਮਰਿਆਦਾ, ਆਨੰਦ ਅਤੇ ਦਾਜ ਵਿਖਾਲਾ, ਫਜ਼ੂਲ ਖਰਚੀ ਵਧੀ, ਖਾਣਾ ਬਣਨਾ ਹੋਰਵਾਂ ਹੋਇਆ ਵੇਖ ਕੂਕਿਆਂ ਅਤੇ ਪਾਬੰਦੀਆਂ ਦੀ ਮਾਰੋਂ ਆਪ ਅੱਗੇ ਲੱਗ ਬਾਣੀ ਭਜਨ ਗੁਰਮਰਿਆਦਾ ਸਾਦਗੀ ਦਾ ਦੇਸ਼ 'ਚ ਦੌਰਾ ਕਰ ਉਪਦੇਸ਼ ਦੁੜਾਉਂਦੇ ਅਤੇ ਸਾਧ ਸੰਗਤ ਨੂੰ ਆਪ ਗੁਰ ਹੁਕਮ ਵਰਤ ਕੇ ਗੋਰੇ ਦੀ ਮਤੋਂ ਨਾ ਮਿਲਵਰਤੋਂ ਕਰ ਬਚਾਏ। ਖੱਦਰ ਪਹਿਣ ਦੇ ਅਤੇ ਨੌਕਰ ਹੋਣੋਂ, ਅੰਗਰੇਜ਼ੀ ਪੜ੍ਹਨੋਂ, ਕਚਹਿਰੀਆਂ ਵਿੱਚ ਜਾਣੋਂ ਰੋਕਦੇ। ਮਹਾਰਾਜ ਗੁਰਦਿਆਲ ਸਿੰਘ ਜੀ ਗੁਰਮੁਖੀ ਹਿੰਦੀ ਅੰਗਰੇਜ਼ੀ ਦੀਆਂ ਪੁਸਤਕਾਂ ਪੜ੍ਹ, ਬਿਰਧਾਂ ਤੋਂ ਸੁਣੇ ਬਚਨ, ਨਾਮਧਾਰੀ ਇਤਿਹਾਸ ਸੰਬੰਧੀ ਖੋਜ ਰੋਜ਼ ਲਿਖਦੇ ਅਤੇ ਦੇਸ਼ ਭਗਤਾਂ ਕਾਂਗਰਸ ਦੇ ਕੰਮ ਕਰਨ ਵਾਲਿਆਂ ਨਾਲ ਗਾਂਧੀ, ਲਾਲਾ ਲਾਜਪਤ ਰਾਏ, ਮਦਨ ਮੋਹਨ ਮਾਲਵੀ ਆਦਿ ਨਾਲ ਮੇਲ ਮੁਲਾਕਾਤ ਵਧਾ ਕੁਝ ਪੜ੍ਹੇ ਲਿਖੇ ਆਪਣੇ ਸਾਥੀਆਂ ਨੂੰ ਵੀ ਇਹ ਲਗਨ ਲਾਉਂਦੇ ਅਤੇ ਆਉਂਦੇ ਸਾਡਾ ਪਰਮ ਧਰਮ ਹੈ ਆਪਣੇ 'ਤੇ ਕੀਤੀਆਂ ਸਖਤੀਆਂ ਅੰਗਰੇਜ਼ ਵੱਲੋਂ ਸੰਸਾਰ ਨੂੰ ਦੱਸੀਏ ਅਤੇ ਗੋਰੇ ਨੂੰ ਸਭ ਭਾਰਤੀ ਮਿਲ ਦੱਸੀਏ। ਮਹਾਰਾਜ ਜੀ ਦਾ ਸਰੀਰ ਅਤੇ ਮਨ ਬੜਾ ਕੋਮਲ ਸੀ, ਪਰ ਇਸ ਕੰਮ ਦੀ ਲਗਨ ਵਿੱਚ ਉਹ ਦਿਨ ਰਾਤ ਇੱਕ ਕਰ ਕੰਮ ਕਰਦੇ, ਜਲਸਿਆਂ ਵਿੱਚ ਜਾਂਦੇ ਸਮੇਤ ਸਿੱਖਾਂ। ਆਪ ਕਾਂਗਰਸ ਦੇ ਨਿਰੇ ਸਾਦੇ ਮੈਂਬਰ ਹੀ ਨਾਂ ਸੀ, ਸਰਵ ਹਿੰਦ ਕਾਂਗਰਸ ਦੇ ਵੀ ਆਪ ਖਾਸ ਮੈਂਬਰ ਸੀ, ਲਿਖਣ ਬੋਲਣ ਕੰਮ ਕਰਨ ਵਾਲੇ। ਆਪ ਨੇ ਆਲਮ ਜੀ, ਚੱਕਰਵਰਤੀ ਜੀ, ਅਣਖਾ ਸਿੰਘ ਜੀ, ਮੰਗਲ ਸਿੰਘ ਜੀ ਅਤੇ ਮਨਸਾ ਸਿੰਘ ਜੀ ਕੌਮੀ ਅਤੇ ਪੰਡਿਤ ਬਸੰਤ ਸਿੰਘ ਜੀ ਆਦਿ ਨੂੰ ਨਾਲ ਲੈ ਚੰਗੀ ਇੱਜ਼ਤ ਕਾਂਗਰਸ ਵਿੱਚ ਬਣਾ ਲਈ ਸੀ ਅਤੇ ਰਾਤ ਦਿਨ ਲਿਖਣ ਦਾ ਸ਼ੌਂਕ ਅਤੇ ਇਤਿਹਾਸ ਖੋਜ ਪੜ੍ਹਨ ਲਿਖਣ ਦੀ ਲਗਨ ਵਿੱਚ ਮਗਨ ਰਹਿ ਖਾਣ ਪੀਣ ਜਗਤ ਜੰਜਾਲ ਵੱਲੋਂ ਆਪਣੀ ਬਿਰਤੀ ਉੱਕਾ ਉਦਾਸ ਹੀ ਕਰ ਰੱਖੀ ਸੀ। ਸਤਿਗੁਰੂ ਜੀ ਵਿਸਾਖੀ ਦੇ ਮੇਲੇ 'ਤੇ ਇਸ ਸਾਲ ਦਮਦਮੇ ਸਾਹਿਬ ਦਰਸ਼ਨ ਦਿੱਤੇ, ਕਿਉਂਕਿ ਇੱਥੇ ਦੀਵਾਨ ਵੀ ਲੱਗਦੇ ਅਤੇ ਹੋਰ ਸ਼ੌਕੀ ਖੇਡਾਂ ਵੀ, ਨੇਜਾਬਾਜ਼ੀ ਅਤੇ ਮਨੁੱਖੀ ਦੌੜ ਅਤੇ ਵਿਦਵਾਨਾਂ ਦਾ ਜੁੜ ਬੈਠਣਾ ਆਦਿ ਬਹੁਤ ਹੁੰਦਾ ਸੀ। ਨਿਹੰਗ ਪੀ ਕੇ ਦੁੜੰਗੇ ਮਾਰਦੇ ਅਤੇ ਹਰ ਇੱਕ ਨੂੰ ਵੰਗਾਰਦੇ, ਆਪਣਾ ਬੇਗਾਨਾ ਨਾ ਵਿਚਾਰਦੇ। ਨਾਮਧਾਰੀਆਂ ਦੇ ਦੀਵਾਨ ਵਿੱਚ ਸਿੱਖਾਂ ਨੂੰ ਮਸਤਾਨੇ ਹੋਇਆਂ ਦੇਖ ਗਾਲਾ ਪੈ। ਸੰਤ ਕਰਮ ਸਿੰਘ ਜੀ ਹਿੰਮਤਪੁਰੇ ਵਾਲਿਆਂ ਦੇ ਜਥੇ ਅੱਗੋਂ ਟਕੂਆਂ ਦੀ ਕੁੱਟ ਕੀਤੀ, ਕੁਝ ਨਿਹੰਗ ਫੱਟੜ ਹੋਏ, ਪੁਲਿਸ ਆਈ, ਟਕੂਏ ਸਭ ਸਤਿਗੁਰੂ ਜੀ ਦੇ ਮੰਜੇ ਤਲੇ ਲੁਕਾ ਦਿੱਤੇ। ਸਿਪਾਹੀ ਆਏ ਸਤਿਗੁਰੂ ਜੀ ਪਾਸ ਅਤੇ ਕਿਹਾ, ਅਸੀਂ ਆਪ 'ਤੇ ਬਲ ਨਹੀਂ ਪਾ ਸਕਦੇ, ਚਰਨੀ ਹੱਥ ਲਾ ਅਰਜ ਕਰਦੇ ਹਾਂ, ਜੇ ਤੁਸੀਂ ਇੱਕ ਦੋ ਸਿੱਖ ਫੜਾ ਦੇਵੋ ਅਤੇ ਨਿਹੰਗਾਂ ਨੂੰ ਫੜ ਅੰਦਰ ਤਾੜ ਕੇ ਰਫਾ ਦਫਾ ਕਰੀਏ, ਹੋਰ ਗੰਦ ਨਾ ਵਧੇ। ਸੰਤ ਕਰਮ ਸਿੰਘ ਜੀ ਨੇ ਲਾਲ ਸਿੰਘ ਅਤੇ ਭਗਤ ਸਿੰਘ ਨਾਮੀ ਦੋ ਸਿੰਘ ਹਾਜ਼ਰ ਕੀਤੇ। ਸਤਿਗੁਰੂ ਜੀ ਪੁਲਿਸੀਆਂ ਨੂੰ ਕਿਹਾ, ਨਿਹੰਗਾਂ ਨੂੰ ਅਤੇ ਇਹਨਾਂ ਨੂੰ ਇੱਕੋ ਜਿਹਾ ਜਾਣਨਾ, ਦੋਵੇਂ ਸਾਡੇ ਹੀ ਹਨ। ਪੁਲਿਸ ਅੰਦਰ ਦਿੱਤੇ ਪੰਜ ਨਿਹੰਗਾਂ ਅਤੇ ਦੋ ਕੂਕਿਆਂ ਲਈ ਸਤਿਗੁਰੂ ਜੀ ਪਹਿਲੋਂ ਕੜਾਹ ਪ੍ਰਸ਼ਾਦ ਅਤੇ ਸੰਘਣੀ ਸ਼ਰਦਾਈ ਭੇਜੀ, ਫਿਰ ਦਾਲਾ ਪ੍ਰਸ਼ਾਦੇ ਭੇਜੇ। ਨਿਹੰਗਾਂ ਨਾ ਕੀਤੀ, ਪਰ ਸਤਿਗੁਰੂ ਜੀ ਦੀ ਭੇਜੀ ਜਾਣ ਛਕ ਲਈ ਅਤੇ ਅਗਲੇ ਸਵੇਰੇ ਪੁਲਿਸ ਨੂੰ ਆਖ ਦਿੱਤਾ, ਖਾਲਸੇ ਦਾ ਬੋਲ ਬਕਾਰਾ ਹੋ ਗਿਆ ਸੀ, ਉਹ ਵਾਲ ਲੰਘ ਗਿਆ ਅਤੇ ਜਿਨ੍ਹਾਂ ਦਾ ਪ੍ਰਸ਼ਾਦ ਲੂਣ ਛਕਿਆ ਅਸਾਂ ਨਿਹੰਗਾਂ, ਹੁਣ ਬੁਰਾ ਨਹੀਂ ਤੱਕਣਾ। ਸੁਲ੍ਹਾ ਦੇ ਬਿਆਨ ਦਿੱਤੇ, ਖਲਾਸੀ ਕਰਾਈ ਆਪਣੀ ਅਤੇ ਸਿੱਖਾਂ ਦੀ। ਇਸੇ ਵਿਸਾਖੀ 'ਤੇ ਸ੍ਰੀ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ ਵਿੱਚ ਜਲਸਾ ਹਿੰਦੂ ਸਿੱਖ ਅਤੇ ਮੁਸਲਮਾਨਾਂ ਦਾ ਸਭ ਦਾ ਸਾਂਝਾ ਭਾਰਤ ਵੱਲੋਂ ਅੰਗਰੇਜ਼ਾਂ ਦੇ ਵਿਰੁੱਧ ਹੋ ਰਿਹਾ ਸੀ। ਇਸ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਮੁਕੰਮਲ ਹੜਤਾਲ ਹੋਈ ਸੀ, ਇਸ ਰੋਸ ਦੀ ਕਿ ਅੰਗਰੇਜ਼ ਨੂੰ ਹਿੰਦੁਸਤਾਨੀਆਂ ਜਰਮਨ ਜੰਗ ਵਿੱਚ ਬਹੁਤ ਮਦਦ ਦਿੱਤੀ ਹੈ। ਉਸ ਦੇ ਇਵਜ਼ 'ਚ ਕੋਈ ਸਹੂਲਤਾਂ ਦੇਣ ਦੀ ਥਾਂ ਅੰਗਰੇਜ਼ਾਂ ਰੋਲਟ ਐਕਟ ਕਾਲਾ ਕਾਨੂੰਨ ਸਗੋਂ ਲਾਗੂ ਕਰ ਦਿੱਤਾ ਹੈ। ਜਿਨ੍ਹਾਂ ਆਗੂਆਂ ਸੈਫਦੀਨ ਕਿਚਲੂ ਅਤੇ ਡਾਕਟਰ ਸਤਪਾਲ ਨੂੰ ਸਰਕਾਰ ਜਲਾਵਤਨ ਕੁਝ ਦਿਨ ਬਾਅਦ ਫੜ ਕੇ ਕਰ ਦਿੱਤਾ ਸੀ। ਇਸ ਰੋਸ ਬਾਬਤ ਤਕਰੀਰਾਂ ਜਲਸੇ ਵਿੱਚ ਹੋ ਰਹੀਆਂ ਸੀ। ਮੇਲਾ ਵੇਖਣ ਆਏ ਅਤੇ ਸੁਣਨ ਆਏ ਅਗਣਤਾਂ ਅਤੇ ਵਿਸਾਖੀ ਵਾਲੇ ਦਿਨ ਅੰਗਰੇਜ਼ ਜਨਰਲ ਡਾਇਰ ਪੰਜਾਬ ਨੇ ਗੋਲੀ ਚਲਾ ਮਾਰੇ ਬੱਚੇ ਬੁੱਢੇ ਤੀਵੀਆਂ ਜਵਾਨ ਦਬਾਉਣ ਲਈ ਕਿ ਇਹ ਡਰ ਜਾਣਗੇ। ਹੋਇਆ ਇਸ ਦੇ ਉਲਟ ਕਿ ਸਭ ਭਾਰਤ ਵਿੱਚ ਜੋਸ਼ ਵੱਧ ਗਿਆ ਅਤੇ ਜੋ ਗਾਂਧੀ ਜਿਹੇ ਕਾਂਗਰਸੀ ਅੱਗੇ ਕੁਝ ਹੱਕ ਹੀ ਮੰਗਦੇ ਸੀ ਨੌਕਰੀਆਂ ਅਤੇ ਸੀਟਾਂ ਲਈ, ਉਹ ਅਤੇ ਰਵਿੰਦਰਾ ਨਾਥ ਟੈਗੋਰ ਜਿਹੇ ਜੋ ਸਰਕਾਰ ਭਗਤ ਸੀ, ਸਭ ਗੋਰਿਆਂ ਦੇ ਖਿਲਾਫ ਆਜ਼ਾਦ ਹੋਣ ਲਈ ਇਸ ਜ਼ੁਲਮੀ ਰਾਜ ਤੋਂ ਲਾਚਾਰ ਹੋ ਤਿਆਰ ਹੋ ਪਏ। ਊਧਮ ਸਿੰਘ ਕੰਬੋ ਜੋ ਸੁਨਾਮ ਦਾ ਜੰਮ ਤਦੋਂ ਅੰਮ੍ਰਿਤਸਰ ਪੜ੍ਹਦਾ, ਸਭ ਇਹ ਹੱਤਿਆਕਾਂਡ ਸਕੂਲੋਂ ਆਇਆ ਵੇਖ ਚੁੱਕਾ ਸੀ। ਉਸ ਨੇਮ ਕੀਤਾ ਇਸ ਦੇ ਜ਼ਿੰਮੇਵਾਰ ਨੂੰ ਮਾਰਾਂਗਾ ਇਸੇ ਤਰ੍ਹਾਂ ਨਾਲ ਗੋਲੀ ਨਾਲ। ਉਸ ਮਗਰ ਪੁਲਿਸ ਲੱਗੀ ਰਹਿ, ਉਹ ਅਮਰੀਕਾ ਵੱਲ ਗਿਆ, ਫਿਰ ਗਦਰੀਆਂ ਦੀ ਸੰਗਤ ਕੀਤੀ, ਲਾਹੌਰ ਆਇਆ ਫੜਿਆ ਗਿਆ ਅਤੇ ਜੱਜ ਸਾਹਮਣੇ ਉਹ ਸੱਚ ਬੋਲਿਆ, ਪਰ ਮੈਂ ਮਾਰਨ ਮਰਨ ਤੋਂ ਕਰਦਾ ਨਹੀਂ ਇਨਕਾਰ, ਬੇਸ਼ੱਕ ਮੈਥੋਂ ਖੋਹ ਲੈ ਤੁਸਾਂ ਰਿਵਾਲਵਰ ਚਾਰ। ਜਲਿਆਂ ਵਾਲੇ ਬਾਗ ਦਾ ਜੋ ਜ਼ਾਲਮ ਸ਼ੈਤਾਨ, ਕਿਸੇ ਸਮੇਂ ਵੀ ਉਸ ਦੀ ਮਾਫ਼ ਨਾ ਕਰਸਾਂ ਜਾਨ। 4 ਸਾਲ ਕੈਦ ਕੱਟ ਲੰਡਨ ਪੁੱਜ 31 ਮਾਰਚ 1940 ਨੂੰ, ਜਦ ਉਹ ਹਿੰਦੁਸਤਾਨ ਦੀ ਅਡਵਾਇਰ ਨਿੰਦਿਆ ਕਰ ਰਿਹਾ ਸੀ। ਰਾਮ ਮੁਹੰਮਦ ਸਿੰਘ ਨਾਮ ਰੱਖ ਉੱਥੇ ਪੁੱਜੇ ਊਧਮ ਸਿੰਘ ਨੇ ਉਸ ਨੂੰ ਗੋਲੀਆਂ ਮਾਰ ਦਿੱਤਾ ਅਤੇ ਆਪ ਖੜ੍ਹਾ ਰਿਹਾ, ਜੋ 13 ਜੂਨ ਨੂੰ ਫਾਂਸੀ ਲੱਗਾ 1940 ਨੂੰ। ਊਧਮ ਸਿੰਘ ਦੇ ਪਿਤਾ ਦਾ ਨਾਮ ਟਹਿਲ ਸਿੰਘ ਜੀ ਅਤੇ ਮਾਤਾ ਦਾ ਨਾਂ ਨੈਣੀ ਸੀ। ਮੈਂ ਉਸਦਾ ਸਾਰਾ ਹਾਲ ਹੁਣੇ ਇਸ ਲਈ ਲਿਖ ਦਿੱਤਾ ਹੈ, ਮਤ ਮੈਥੋਂ ਗਲਤੀ ਨਾਲ ਤਦੋਂ ਲਿਖਣੋਂ ਨਾ ਰਹਿ ਜਾਵੇ। ਮੈਂ ਉਚਰਾਂ ਦਾ ਸਮਾਂ ਲਿਖਣ ਵੇਲੇ ਆਪ ਹੀ ਚੜ੍ਹ ਜਾਵਾਂ, ਇਸ ਗੱਲੋਂ ਕਈ ਸਮੇਂ ਮੈਂ ਪਹਿਲੇ ਹੀ ਤੋੜ ਤੱਕ ਲਿਖਦਾ ਹਾਂ, ਗੁਰਸਿੱਖਾਂ ਦੇ ਬਚਨਾਂ ਵਿੱਚ ਵੀ। ਇਹ ਊਧਮ ਸਿੰਘ ਜਲਿਆਂ ਵਾਲੇ ਬਾਗ ਦੇ ਸਾਕੇ ਸਮੇਂ 20 ਵਰਿਆਂ ਦਾ ਸੀ ਅਤੇ 20 ਵਰੇ ਬਾਅਦ ਉਸਨੇ 1976 ਬਿਕਰਮੀ ਦੇ ਸਾਕੇ ਦਾ ਬਦਲਾ 1997 'ਚ ਜਾ ਲੰਡਨ ਲਿਆ ਸੀ। ਊਧਮ ਸਿੰਘ ਫਿਰ ਜੰਮੇਗਾ ਕੋਈ, ਮਾਂ ਨੈਣੀ ਦੀ ਕੁੱਖ ਸਫਲੀ ਹੋਈ, ਟਹਿਲ ਸਿੰਘ ਪਿਤਾ ਨੂੰ ਅਮਰ ਕਰਾਇਆ, ਚਾਤਰ ਜਿਹਾ ਕਈਆਂ ਜਸ ਗਾਇਆ। ਸਤਿਗੁਰੂ ਜੀ ਦਮਦਮੇ ਵੱਲੋਂ ਪਰਤਦੇ ਜ਼ਿਲ੍ਹੇ ਜਲੰਧਰ ਠੱਟੇ ਵਾਲੇ ਨਿਹੰਗ ਸਿੰਘ ਜਵੰਦ ਸਿੰਘ ਜੀ ਦੇ ਡੇਰੇ ਦੁਆਬੇ ਵਿੱਚ ਦਰਸ਼ਨ ਦਿੱਤੇ। ਇਹਨਾਂ ਨਿਹੰਗ ਸਿੰਘ ਜੀ ਹੋਰਾਂ ਨਾਲ ਸਤਿਗੁਰੂ ਜੀ ਦਾ ਪਹਿਲੇ ਅਨੰਦਪੁਰ ਵਾਲੇ ਹੋਲੇ ਤੋਂ ਪ੍ਰੇਮ ਪੈ ਗਿਆ ਹੋਇਆ ਸੀ, ਕਿਉਂਕਿ ਇਹ ਸੰਤ ਮਤ ਨਿਹੰਗ ਜੀ ਮਾਂ ਸ਼ਰਾਬ ਦੇ ਤਿਆਗ ਬੰਦਗੀ ਵਾਲੇ ਅਤੇ ਸੁੱਚ ਵਾਲੇ ਸਾਧੂ ਸੀ ਅਤੇ ਨਾਲ ਰਹਿੰਦੇ ਸੇਵਕਾਂ ਨੂੰ ਵੀ ਸਵਾਰ ਕੇ ਰੱਖਦੇ ਸੀ। ਦੋਵਾਂ ਹੋਲਿਆਂ 1968-75 ਵਾਲੇ ਅਨੰਦਪੁਰ ਵਾਲਿਆਂ 'ਤੇ ਇਹਨਾਂ ਸਤਿਗੁਰੂ ਜੀ ਦਾ ਸਮੇਤ ਸਾਥੀਆਂ ਦੇ ਸਾਥ ਦਿੱਤਾ ਸੀ। ਗੰਦ ਬੋਲੀਆਂ ਟੋਲੀਆਂ ਦੇ ਰੋਕਣ ਵਿੱਚ ਨਿਹੰਗਾਂ ਵੱਲੋਂ ਰੱਸੇ ਤੰਬੂਆਂ ਦੇ ਕੱਟਣ ਸਮੇਂ ਇਹ ਸਤਿਗੁਰੂ ਜੀ ਦੇ ਪੱਖ ਦੇ ਹੀ ਰਹੇ ਸੀ। ਕੁਝ ਚਿਰ ਗੁਰਮਾਰਗ ਦੇ ਇਹਨਾਂ ਦੇ ਡੇਰੇ ਬੈਠ ਬਚਨ ਬਿਲਾਸ ਹੋਏ ਅਤੇ ਇਹਨਾਂ ਦੇ ਸੇਵਕਾਂ ਸ਼ਰਦਾਈ ਬਣਾ ਸਤਿਗੁਰੂ ਜੀ ਦੇ ਹਜ਼ੂਰ ਆਉਂਦੀ। ਸਤਿਗੁਰੂ ਜੀ ਛੱਗ ਲਈ ਤਾਂ ਸਿੱਖ ਆਪ ਦੇ ਜੋ ਸੋਧੀ ਸੀ ਉਹਨਾਂ ਇਹ ਕਹਿ ਨਾ ਛਗੀ ਕਿ ਸਾਨੂੰ ਇਸ ਸਮੇਂ ਲੋੜ ਨਹੀਂ ਲੱਗੀ। ਠੱਟੇ ਤੋਂ ਵਿਦਾ ਹੋਏ ਤਾਂ ਸਿੱਖਾਂ ਕਿਹਾ, ਆਪ ਨੇ ਨਿਹੰਗ ਸਿੰਘ ਦੇ ਹੱਥੋਂ ਸ਼ਰਦਾਈ ਛਗੀ ਹੈ, ਖੁੱਲ੍ਹੇ ਹੋ ਗਏ ਉਹ। ਸਤਿਗੁਰੂ ਜੀ ਕਿਹਾ, ਖੁੱਲ੍ਹਾ ਹੀ ਹੋਇਆ, ਸੌੜਾ ਭੀੜਾ ਤਾਂ ਨਹੀਂ ਹੋਇਆ। ਜਿਵੇਂ ਸਤਿਗੁਰੂ ਰਾਮ ਸਿੰਘ ਜੀ ਬਾਬੇ ਲਹਿਣਾ ਸਿੰਘ ਕਰਜਾਖ ਵਾਲੇ ਦੇ ਪ੍ਰੇਮ ਵੱਸ ਹੋ ਉਧਰ ਨਾ ਕਰ ਸਕੇ ਸੀ, ਮੈਂ ਵੀ ਨਹੀਂ ਕਰ ਸਕਿਆ। ਜਿਵੇਂ ਪੱਸੀਆਂ ਵਾਲੇ ਦੀ ਘਸੀਟੀ ਚੂੜੀ ਦੇ ਮੰਜੇ 'ਤੇ ਗੁਰੂ ਹਰੀ ਸਿੰਘ ਜੀ ਜਾ ਬੈਠੇ ਸੀ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਅਤਰੇ ਚੂੜੇ ਦੇ 11 ਰੁਪਏ ਭੇਟਾ ਅਤੇ ਸ਼ੱਕਰ ਦਾ ਥਾਲ ਲੈ ਲਿਆ ਸੀ, ਉਸ ਦੇ ਮੰਜੇ 'ਤੇ ਜਾ ਬੈਠੇ ਅਤੇ ਬਾਅਦ ਸਾਧਾਂ ਨੂੰ ਕਿਹਾ ਸੀ, ਤੁਸਾਂ ਪਹਿਲਾਂ ਨਾ ਦੱਸਿਆ, ਹੁਣ ਜੇ ਮੈਂ ਭੇਟ ਗਿਆ ਹਾਂ ਤਾਂ ਤੁਸੀਂ ਸੋਧ ਦਾ ਬਣਾ ਲਵੋ, ਜਿਵੇਂ ਭਾਈ ਤੁਸੀਂ ਵੀ ਮੈਨੂੰ ਜੋ ਮਰਜ਼ੀ ਹੋਵੇ ਕਰ ਲੈਣਾ। ਸਿੱਖਾਂ ਕਿਹਾ, ਆਪ ਦਾ ਆਦੋਂ ਪ੍ਰੇਮੀਆਂ ਨਾਲ ਐਸਾ ਹੀ ਵਰਤਾਵ ਹੈ, ਕੇਲੇ ਦੀਆਂ ਗੁਲੀਆਂ ਦੀ ਥਾਂ ਛਿੱਲਾਂ ਵੀ ਛਕ ਲੈਂਦੇ ਹੋ। ਸਤਿਗੁਰੂ ਜੀ ਭੈਣੀ ਸਾਹਿਬ ਆਏ ਅੰਮ੍ਰਿਤ ਛਕ ਸੋਧਦੇ ਹੋਏ ਅਤੇ ਕਿਹਾ, ਮੈਂ ਇਸ ਲਈ ਅੰਮ੍ਰਿਤ ਛਕਿਆ ਹੈ ਮਤੇ ਮੇਰੇ ਵਾਂਗੂ ਸਿੱਖ ਸਰਲ ਸੁਭਾਅ ਹੋ, ਸੋਧ ਦਾ ਤਿਆਗ ਹੀ ਨਾ ਕਰ ਦੇਣ। ਸਿੱਖਾਂ ਸੁਣ ਕਿਹਾ, ਆਪ ਦੀਆਂ ਆਪ ਜਾਣੋ, ਸਾਥੋਂ ਆਪ ਦਾ ਹੁਕਮ ਹੀ ਮਨਾਵੋ। ਸਤਿਗੁਰੂ ਜੀ ਅੱਗੇ ਸੇਠਾਂ ਫਿੱਲੋਕਿਆਂ ਵਾਲਿਆਂ ਹੋਲੇ 'ਤੇ ਹੀ ਫਿੱਲੋਕੀ ਪਾਠ ਕਰਨ ਦੀ ਅਰਜ਼ ਕੀਤੀ ਸੀ ਅਤੇ ਕਿਹਾ ਸੀ, ਪਾਠੀ ਲਾਂਗਰੀ ਸ਼ਬਦੀ ਆਦਿ ਵੀ ਆਪ ਨੇ ਹੀ ਸਾਥ ਲਿਆਉਣੇ। ਅਤੇ ਸਤਿਗੁਰੂ ਜੀ ਕਿਹਾ ਸੀ, ਅਸੀਂ ਆਵਾਂਗੇ ਵੀ ਆਪਣੀ ਮਰਜ਼ੀ ਨਾਲ ਅਤੇ ਤੁਹਾਨੂੰ ਸਭ ਰਸਤ ਜੋੜ ਰੱਖਣੀ ਚਾਹੀਦੀ ਹੈ। ਸਤਿਗੁਰੂ ਜੀ ਸਮੇਤ ਮਾਘਾ ਸਿੰਘ ਅਲੌੜ ਅਤੇ ਸੰਤ ਇੰਦਰ ਸਿੰਘ ਜੀ, ਸੰਤ ਮਸਤਾਨ ਸਿੰਘ ਜੀ, ਸੰਤ ਮੋਹਨ ਸਿੰਘ ਜੀ ਵਡਾਲੀਆਂ ਦੇ ਜਥੇ ਫਿੱਲੋ ਕੀ ਪਾਠ ਕਰਨ ਲਈ ਦਰਸ਼ਨ ਦਿੱਤੇ। 101 ਅਖੰਡ ਪਾਠ ਕਰਾਏ, ਕਈ ਆਦਿ ਗ੍ਰੰਥ ਸਾਹਿਬ ਲਿਆਏ। ਬੜਾ ਮੇਲਾ ਰਿਹਾ ਵਿਸਾਖ ਦੇ ਮਹੀਨੇ ਵਿੱਚ। ਸਾਧ ਸੰਗਤ ਰੋਜ਼, ਸੰਤ ਮੰਡਲੀ ਵੀ ਕਰਦੀ। ਸਤਿਗੁਰੂ ਜੀ ਇੱਕ ਦਿਨ ਸੇਠ ਮਹਿਲ ਸਿੰਘ ਜੀ ਨੂੰ ਪੁੱਛਿਆ, ਸੇਠ ਭਗਵਾਨ ਸਿੰਘ ਜੀ ਨੂੰ ਸਿੱਖੀ ਦਾਨ ਸੇਠ ਪਦਵੀ ਕਿਵੇਂ ਪ੍ਰਾਪਤ ਹੋਈ ਸੀ? ਆਪ ਨੇ ਸੇਠ ਪਿਤਾ ਜੀ ਪਾਸੋਂ ਸੁਣਿਆ ਹੀ ਹੋਵੇਗਾ। ਅਸਾਂ ਤਾਂ ਸਿਰਫ ਇਤਨਾ ਹੀ ਸੁਣਿਆ ਹੈ ਕਿ ਗੁਰੂ ਹਰੀ ਸਿੰਘ ਜੀ ਦੇ ਸਮੇਂ ਇੱਕ ਦੌਰੇ 'ਤੇ ਸਾਧ ਸੰਤਪੁਰੇ ਵਾਲੇ ਬਾਬੇ ਨਾਰਾਇਣ ਸਿੰਘ ਜੀ ਘੋੜੀਆਂ ਵਾਲੇ ਫਿੱਲੋ ਕੀ ਆਏ। ਕਿਸੇ ਕਿਹਾ, ਆਏ ਹਨ ਭਗਵਾਨ ਸਿੰਘ ਨੂੰ ਕੂਕੇ ਕੰਗਾਲ ਕਰਨ। ਤਾਂ ਨਾਰਾਇਣ ਸਿੰਘ ਜੀ ਕਿਹਾ ਸੀ, ਕੰਗਾਲ ਕਰਨ ਨਹੀਂ ਆਏ, ਸੇਠ ਬਣਾਉਣ ਆਏ ਹਾਂ। ਸੇਠ ਮਹਿਲ ਸਿੰਘ ਜੀ ਦੱਸਿਆ, ਭਗਵਾਨ ਸਿੰਘ ਜੀ ਜਨਮ ਤੋਂ ਕੋਈ ਸਾਦੇ ਅਤੇ ਸਾਧੂ ਸੁਭਾਅ ਦੇ ਸੀ। ਪਿਤਾ ਨੇ ਜੋਗ ਬਣਾ ਵਾਹੀ 'ਤੇ ਲਾਏ। ਖੂਹ ਦੀ ਵਾਹੀ ਪਾਣੀ ਦੂਰ ਹੋਣ ਕਰ ਔਖੀ ਸੀ। ਭਗਵਾਨ ਸਿੰਘ ਜੀ ਲੰਮਾ ਕਿਆਰਾ ਪਾ ਇੱਕ ਪਿੰਡ ਦੇ ਜਠੇਰੇ ਦੀ ਮੜੀ ਬਣੀ ਅਤੇ ਗੁੰਬਜ 'ਚ ਚਿੰਤਾ ਕਰਦੇ ਸੁੱਤੇ ਰਾਤ। ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਕੰਨ ਵਿੱਚ ਭਜਨ ਦਿੱਤਾ। ਜਾਗੇ ਹਿਰਦੇ ਵਿੱਚ ਰਾਸ ਸੀ ਅਤੇ ਰਸਨਾ ਚੱਲਦੀ ਸੀ, ਪਰ ਉਦਾਸ ਹੁੰਦੇ ਉਹ ਦਰਸ਼ਨ ਕਦੋਂ ਅਤੇ ਕਿਵੇਂ ਹੋਵੇ। ਇੱਕ ਦਿਨ ਸੁਣਿਆ, ਕਿਲ੍ਹੇ ਦੀਦਾਰ ਸਿੰਘ ਦੇ ਕੂਕਿਆਂ ਦਾ ਗੁਰੂ ਆਇਆ ਹੈ, 125 ਅਤੇ ਪਤਾਸੇ ਲੈ ਪੰਜਾਂ ਕੋਹਾਂ 'ਤੇ ਜਾ ਬੈਠੇ ਢਲਿਆਂ ਦੇ ਚੁਬਾਰੇ ਤਲੇ। ਚਿੱਤ ਧਾਰ ਜੇ ਅੰਤਰਜਾਮੀ ਉਹੀ ਹਨ ਤਾਂ ਆਪੇ ਬੁਲਾਉਣਗੇ। ਆਸਾ ਦੀ ਵਾਰ ਦੇ ਦੀਵਾਨ ਦੀ ਸਮਾਪਤੀ ਬਾਅਦ ਸਿੱਖ ਆਏ, ਕਿਹਾ, ਕੋਈ ਭਗਵਾਨ ਸਿੰਘ ਨਰੂਲਾ ਫਿੱਲੋਕਿਆਂ ਦਾ ਸਿੱਖ ਪੌੜੀਆਂ ਪਾਸ ਤਲੇ ਹੈ ਤਾਂ ਉੱਪਰ ਆਵੇ, ਸਤਿਗੁਰੂ ਜੀ ਯਾਦ ਕੀਤਾ ਹੈ। ਉੱਪਰ ਗਏ, ਦਰਸ਼ਨ ਕੀਤਾ ਅਤੇ ਮਸਤ ਹੋਏ। ਹੋਸ਼ ਆਈ ਤਾਂ ਅਰਜ਼ ਕੀਤੀ, ਭਜਨ ਦਿਓ। ਸਤਿਗੁਰੂ ਜੀ ਬਚਨ ਕੀਤਾ, ਭਜਨ ਤਾਂ ਤੈਨੂੰ ਗੁੰਬਜ ਵਿੱਚ ਜਾ ਦਿੱਤਾ ਸੀ ਉਹੀ ਹੈ। ਤਾਂ ਅਰਜ਼ ਕੀਤੀ, ਜ਼ਹਿਰ ਵੀ ਮੋਹਰ ਲਾਵੋ। ਭਜਨ ਲੈ ਉੱਠੇ ਤਾਂ ਸਤਿਗੁਰੂ ਜੀ ਕਿਹਾ, ਪਤਾਸੇ 'ਤੇ 125 ਵਾਪਸ ਹੀ ਲੈ ਜਾਣਾ ਜੇ। ਭੇਟਾ ਧਰੀ ਅਤੇ ਮਸਤ ਹੋਏ ਲੇਟਦੇ ਰਹਿ। ਸਤਿਗੁਰੂ ਜੀ ਹੋਸ਼ ਵਿੱਚ ਲਿਆ, ਹੁਕਮ ਕੀਤਾ, ਦੀਪਮਾਲਾ 'ਤੇ ਅੰਮ੍ਰਿਤਸਰ ਆਉਣਾ। ਦੀਪਮਾਲਾ 'ਤੇ ਗਏ, ਪ੍ਰਕਰਮਾ ਵਿੱਚ ਦੀਵਾਨ ਲਾ ਜੋਟੀਆਂ ਦੇ ਸ਼ਬਦ ਲੰਮੀ ਹੇਕੇ ਸਿੱਖ ਪੜ੍ਹਦੇ ਸੀ। ਸਤਿਗੁਰੂ ਜੀ ਹੁਕਮ ਕੀਤਾ, ਤਾਂ ਇੱਥੋਂ ਖੂਹ ਦਾ ਵਕਤ ਨਹੀਂ ਹੋਣਾ, ਬਰਾਨੇ ਬੀਜਿਆ ਕਰ। ਭਜਨ ਬਾਣੀ ਸਿਦਕ ਸੰਤੋਖ ਵਾਲਿਆਂ ਦਾ ਥੋੜ੍ਹਾ ਪਦਾਰਥ ਵੀ ਨਹੀਂ ਮੁੱਕਦਾ। ਘਰ ਆਏ, ਸੁੱਕੇ ਬਰਾਨੇ ਵਿੱਚ ਬੀਜ ਰਲਾਣ, ਲੋਕ ਕਹਿਣ ਕੂਕਾ ਹੋ ਕਮਲਾ ਹੋ ਗਿਆ ਹੈ। ਵਰਖਾ ਹੋਈ, ਬਹੁਤ ਫਸਲ ਹੋਇਆ, ਅਤੇ ਸਦਾ ਬਰਾਨੇ ਹੀ ਫਸਲ ਕਰਨ। ਸੰਬੰਧੀਆਂ ਨਾਲ ਸ਼ਾਮ ਗਏ ਅਤੇ ਪਦਾਰਥ ਬਹੁਤ ਪ੍ਰਾਪਤ ਹੋਇਆ। ਗੁਰੂ ਹਰੀ ਸਿੰਘ ਜੀ ਦੇ ਸਮੇਂ ਆਪ ਵੀ ਗਰੀਬਾਂ ਨੂੰ ਧੀਆਂ ਦੇ ਸੇਠ ਬਣਾਉਂਦੇ ਅਤੇ ਸਾਨੂੰ ਵੀ ਸਿੱਖਿਆ ਦਿੱਤੀ ਉਹਨੇ, ਧੀਆਂ ਮਾੜਿਆਂ ਨੂੰ ਮਦਦ ਦੇ ਸਾਵੇਂ ਬਣਾਉਣਾ। ਸਤਿਗੁਰੂ ਜੀ ਪੁੱਛਿਆ, ਕੋਈ ਭਵਿੱਖਤ ਵਾਗ ਵੀ ਦੱਸਦੇ ਸੀ? ਤਾਂ ਸੇਠ ਜੀ ਦੱਸਿਆ, ਇੱਕ ਸਮੇਂ ਪਿਤਾ ਜੀ ਭੈਣੀ ਸਾਹਿਬ ਗਏ ਸੀ, ਸਤਿਗੁਰੂ ਰਾਮ ਸਿੰਘ ਜੀ ਲੱਕੜਾਂ ਦੇ ਢੇਰਾਂ ਨੂੰ ਅੱਗ ਲਾ ਕੋਲ ਬੈਠੇ ਦੇਖਣ। ਪਿਤਾ ਜੀ ਅਰਜ਼ ਕੀਤੀ, ਇਹ ਲੱਕੜਾਂ ਲੋਹ ਦੇ ਜਾਂ ਹੋਰ ਹੀ ਕੰਮ ਆਉਂਦੀਆਂ? ਸਤਿਗੁਰੂ ਜੀ ਬਚਨ ਕੀਤਾ, ਅੰਮ੍ਰਿਤਸਰ ਲਾਹੌਰ ਆਦਿ ਸ਼ਹਿਰਾਂ ਨੂੰ ਐਵੇਂ ਅੱਗ ਲੱਗੇਗੀ। ਅਰਜ਼ ਕੀਤੀ, ਫਿਰ ਕਿਵੇਂ ਬਚਾਂਗੇ? ਤਾਂ ਬਚਨ ਕੀਤੋ ਨੇ, ਪਿਛੌਰੋਂ ਉਪਾਧ ਛੇੜ ਛਿੜੀ ਅਤੇ ਰਾਵੀ ਤੋਂ ਪਾਰ ਹੋ ਜਾਣਾ। ਰਾਵੀ ਤੱਕ ਤੁਰਕਾਂ ਦਾ ਰਾਜ ਹੋਵੇਗਾ ਸਦਾ, ਅਤੇ ਸਾਰਾ ਸੁੱਖ ਤਾਂ ਰੁਹਾਲ ਸਰ ਅਤੇ ਸਹੇਵੇ ਸਾਹਿਬ ਰਹੇਗਾ। ਮੈਂ ਇਸੇ ਤਰ੍ਹਾਂ ਵੱਖ ਬੈਠਾ ਵੇਖਾਂਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਸੇਠ ਮਹਿਲ ਸਿੰਘ ਜੀ ਪਾਸੋਂ ਇਹ ਬਚਨ ਸੁਣ ਸਲਾਹ ਬਣਾਈ ਕਿ ਮੰਡੀ ਸਕੇਤ ਵੱਲ ਹੁਣੇ ਚੱਲੀਏ। ਕੀ ਜਾਣੀਏ ਉਹ ਬਚਨ ਗੁਰੂ ਕੇ ਕਿਸ ਵੇਲੇ ਵਰਤਣ। ਸੇਠ ਜੀ ਨਾਲ ਟੁਰੇ ਅਤੇ ਮੰਡੀ ਆਏ, ਕਿਰਾਏ 'ਤੇ ਜਗ੍ਹਾ ਲੈ, ਕੋਈ ਸਵਾਬ ਵੀ ਗੁਜਰਾਂ ਵਾਲਿਓਂ ਲਿਆ ਰੱਖਿਆ। ਸਤਿਗੁਰੂ ਜੀ ਅੱਗੇ 71 ਸੰਮਤ 14 ਈਸਵੀ ਦੀ ਲੜਾਈ ਸਮੇਂ ਦੇ ਸਕੇਤ ਕੁਝ ਕੋਠੇ ਸਵਾਬ ਕਿਰਾਏ ਲੈ ਲਿਆ ਰੱਖਿਆ ਸੀ। ਹੁਣ ਆਪਣੇ ਨਾਲ ਪਹਾੜਾ ਸਿੰਘ ਲਾਂਗਰੀ, ਅਣਖਾ ਸਿੰਘ ਦਾਤੇਵਾਲ, ਭਾਈ ਵਜ਼ੀਰ ਸਿੰਘ, ਬਹਾਦਰ ਸਿੰਘ ਜੀ ਸਮੇਤ ਪਾਲਮਪੁਰ ਤੱਕ ਮੋਟਰ ਅਤੇ ਅੱਗੋਂ ਘੋੜਿਆਂ 'ਤੇ ਸਕੇਤ ਪੁੱਜੇ। ਤਿਰਵਾਲ ਸਾਹਿਬ ਦਾ ਦਰਸ਼ਨ ਕਰ ਸੇਠ ਜੀ ਨੂੰ ਸਲਾਹ ਦਿੱਤੀ, ਆਪ ਇੱਧਰ ਹੀ ਰਹੋ। ਸੇਠ ਮਹਿਲ ਸਿੰਘ ਜੀ ਤਦ ਤੋਂ ਹੁਣ ਤੱਕ ਮੰਡੀ ਹੀ ਕੁਝ ਪਰਿਵਾਰ ਸਮੇਤ ਰਹਿੰਦੇ ਹਨ। ਗੁਜਰਾਂਵਾਲੇ ਦੀ ਸੂਬੇਦਾਰੀ ਛੋਟੇ ਭਰਾ ਸੇਠ ਦਿਆਲ ਸਿੰਘ ਜੀ ਦੀ ਸੌਂਪਣਾ ਕੀਤੀ। ਸਤਿਗੁਰੂ ਜੀ ਅੱਗੇ ਅਰਜ਼ ਕਰ ਕਿਹਾ, ਮੈਥੋਂ ਇਹ ਸਰਦਾਰੀ ਖੁਆਰੀ ਵਾਲਾ ਕੰਮ ਨਹੀਂ ਹੁੰਦਾ। ਹੁਣ ਇਹ ਸੇਠ ਦਿਆਲ ਸਿੰਘ ਜੀ ਵੀ ਸਿਆਮ ਵੱਲ ਰਹਿੰਦੇ ਹਨ ਅਤੇ ਉੱਥੋਂ ਦੇ ਹੀ ਸੂਬੇ ਹਨ। ਗੁਜਰਾਂਵਾਲੇ ਜ਼ਿਲ੍ਹੇ ਅਤੇ ਸੂਬਾ ਅਰੂਰ ਸਿੰਘ ਬੌਰਿਆਂ ਵਾਲੇ ਸਤਿਗੁਰੂ ਜੀ ਬਣਾਏ। ਸੇਠ ਜੀ ਦੇ ਸਿਆਮ ਵੱਲ ਜਾਣ ਬਾਅਦ ਇਹਨਾਂ ਸੇਠਾਂ ਦੇ ਹੋਰ ਬਚਨ ਸਮੇਂ ਸਮੇਂ ਸਿਰ ਫੇਰ ਲਿਖਾਂਗਾ। ਹਿੰਦੁਸਤਾਨ ਵਿੱਚ ਸਭ ਤਰਫੀ ਅੰਗਰੇਜ਼ ਦੇ ਖਿਲਾਫ ਖਲਕਤ ਬੋਲੇ, ਰੌਲਾ ਪੈ ਗਿਆ। ਹੋਰ ਤਰਫ ਦਿੱਲੀ, ਆਗਰੇ, ਯੂਪੀ ਵਿੱਚ ਅਤੇ ਅੱਗੇ ਵੀ ਕੋਈ ਜਾਗਰਤ ਆਈ ਹੋਈ ਸੀ। ਪੰਜਾਬ ਵਿੱਚ ਵੀ ਨੀਂਦ ਉੱਗੜੀ। ਨਾਮਧਾਰੀਆਂ ਦੇ ਨਾਲ ਦੇ ਕਈ ਹੋ ਟੁਰੇ। ਮਹਾਰਾਜ ਗੁਰਦਿਆਲ ਸਿੰਘ ਜੀ ਸਮੇਤ ਸਾਥੀਆਂ ਚਾਹੁੰਦੇ ਸੀ ਕੁਝ ਹੋਵੇ, ਅੰਗਰੇਜ਼ ਨਾਲ ਆਡਾ ਲਾਈਏ। ਸਤਿਗੁਰੂ ਜੀ ਕਿਹਾ, ਸਤਿਗੁਰੂ ਰਾਮ ਸਿੰਘ ਜੀ ਜਿਵੇਂ ਸਮਾਈ ਰੱਖਣੀ ਗੁਰੂ ਹਰੀ ਸਿੰਘ ਜੀ ਨੂੰ ਕਹੀ ਸੀ ਤਿਵੇਂ ਉਹਨਾਂ ਰੱਖੀ ਅਤੇ ਕੰਮ ਵੀ ਉਹਨਾਂ ਦੇ ਦੱਸੇ। ਸਬਕਾ ਗੋਰੇ ਨਾਲ ਨਾ ਮਿਲਵਰਤਨ ਅਤੇ ਆਪਣੀ ਮਰਿਆਦਾ ਕਾਇਮ ਰੱਖਣ ਆਦਿ ਦੀ ਕੀਤਾ ਅਤੇ ਗੁਪਤ ਸਿੱਖ ਵੀ ਟੋਰੀ ਰੱਖੇ, ਤਿਵੇਂ ਮੈਂ ਵੀ ਗੋਰੇ ਨਾਲ ਨਾ ਮਿਲਵਰਤਨ ਅਤੇ ਨਾਮਧਾਰੀਪਨ ਦੀ ਮਰਿਆਦਾ ਨੂੰ ਨਿਭਾਉਣਾ ਹੈ, ਕੂਕੇ ਪੰਥ ਨੂੰ ਬਚਾਉਣਾ ਹੈ। ਜਿਨ੍ਹਾਂ ਤਦੋਂ ਸਾਡਾ ਸਾਥ ਨਹੀਂ ਸੀ ਦਿੱਤਾ ਉਹਨਾਂ ਨੂੰ ਹੀ ਹੁਣ ਅੱਗੇ ਲਾਉਣਾ ਹੈ। ਹਾਂ, ਜੋ ਆਪ ਦੇ ਨਾਲ ਰਲਣ, ਉਹ ਕੰਮ ਕਰਨ ਜੋ ਹੁੰਦਾ ਏ, ਮੈਂ ਵੀ ਹੋ ਆਈ ਸੇਵਾ ਦੇਸ਼ ਆਜ਼ਾਦੀ ਦੀ ਕਰਾਂਗਾ। ਜਿਨ੍ਹਾਂ ਤਦੋਂ ਸਾਡਾ ਤਮਾਸ਼ਾ ਵੇਖਿਆ ਸੀ ਹੁਣ ਅਸਾਂ ਉਹਨਾਂ ਦਾ ਵੇਖਣਾ ਹੈ। ਆਪ ਵੀ ਉਵੇਂ ਦੇ ਹੀ ਰਹਿ ਪੰਥ ਨੂੰ ਸੁੱਖ ਦੇਣਾ ਹੈ। ਹੁਣ ਸਤਿਗੁਰੂ ਰਾਮ ਸਿੰਘ ਜੀ ਦੇ ਵਾਕ ਸਦਾ ਭੰਡੀ ਸਾਡੇ ਮਗਰ ਹੀ ਨਹੀਂ ਰਹਿਣੀ, ਇਹ ਭੰਡੀ ਸਭ ਦੇ ਮਗਰ ਲੱਗੇਗੀ ਆਦਿ ਪੂਰੇ ਹੋਣੇ ਹਨ। ਦੇਸ਼ ਆਜ਼ਾਦ ਹੋ ਕੇ ਹੀ ਰਹੇਗਾ, ਗੋਰੇ ਭਾਵੇਂ ਕੀ ਵਾਹ ਲਾਉਣ। ਭੈਣੀ ਸਾਹਿਬ ਨਿਮਾਣੀ ਦੇ ਮੇਲੇ 'ਤੇ ਇਸ ਸਾਲ ਬਹੁਤ ਰੌਣਕਾਂ ਹੋਈਆਂ। ਪੰਥ ਦੇ ਸਭ ਰਾਗੀ ਅਤੇ ਸ਼ਬਦੀ ਸਤਿਗੁਰੂ ਜੀ ਉਚੇਚੇ ਸੱਦੇ, ਕਿਉਂਕਿ ਕਈ ਤਰ੍ਹਾਂ ਦੇ ਖਿਆਲਾਂ ਦੇ ਆ ਸਤਿਗੁਰੂ ਜੀ ਨੂੰ ਮਿਲਦੇ, ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਅਤੇ ਕਹਿੰਦੇ ਸੀ ਤੁਸੀਂ ਅੱਗੇ ਲੱਗੋ, ਇਹ ਆਜ਼ਾਦੀ ਦੀ ਲਹਿਰ ਆਪ ਦੇ ਘਰੋਂ ਜਾਰੀ ਹੋਈ ਹੈ। ਕਾਂਗਰਸੀ ਵੀ ਆਏ ਅਤੇ ਹੋਰ ਪੰਥਾਂ ਦੇ ਵੀ ਆਏ, ਸਰਕਾਰੀ ਲੋਕ ਵੀ ਆਏ ਕਣਸੋਆਂ ਲੈਣ ਕਿ ਕੂਕੇ ਕੀ ਕੁਝ ਹੁਣ ਲੋਕਾਂ ਨਾਲ ਰਲ ਕਰਦੇ ਹਨ। ਸਤਿਗੁਰੂ ਜੀ ਸਭ ਆਏ ਨੂੰ ਆਦਰ ਨਾਲ ਬਿਠਾਏ, ਕਿਹਾ ਅਸਾਂ ਇੱਥੇ ਹੋਰ ਕੁਝ ਨਹੀਂ ਭਜਨ ਬਾਣੀ ਬਿਨਾਂ ਕਹਿਣਾ ਜਾਂ ਕਰਨਾ। ਇਹ ਮੇਲਾ ਗੁਰੂ ਹਰੀ ਸਿੰਘ ਜੀ ਦਾ ਰੱਖਿਆ ਉਸੇ ਤਰ੍ਹਾਂ ਹੋਵੇਗਾ, ਨਾ ਖਿਲਾਫ ਰਵਟ ਹੋਈ ਨਾ ਕਿਸੇ ਨਾਲ ਅਜੋੜ ਹੋਈ। ਭੈਣੀ ਸਾਹਿਬ ਨਿਮਾਣੀ ਦੇ ਮੇਲੇ 'ਤੇ ਸੇਠ ਫਿਲੋਕਿਆਂ ਵਾਲੇ ਸਮੇਤ ਪਰਿਵਾਰ ਗਏ ਸੀ ਅਤੇ ਅਰਜ਼ ਸਭ ਪਰਿਵਾਰ ਮੇਲੇ ਦੇ ਭੋਗ ਸਮੇਂ ਕੀਤੀ। ਅਸਾਂ ਗੁਜਰਾਂ ਵਾਲੇ ਮਕਾਨ ਛੱਤੇ ਹਨ, ਸਾਧ ਸੰਗਤ ਦਾ ਮੇਲਾ ਹੋਵੇ ਅਤੇ ਵਸੋਂ ਕਰੀਏ। ਸਭ ਗੁਰੂ ਘਰ ਦਾ ਪਰਿਵਾਰ ਅਤੇ ਜਥੇਦਾਰ ਅਤੇ ਰਾਗੀ ਸੰਤ ਮਹੰਤ ਦਰਸ਼ਨ ਦੇਣ। ਸਤਿਗੁਰੂ ਜੀ ਸਮੇਤ ਮਾਤਾ ਜਿਉਣ ਕੌਰ ਜੀ, ਫਤਿਹ ਕੌਰ ਜੀ ਅਤੇ ਮਹਾਰਾਜ ਜੀ ਦੋਨਾਂ ਦੇ, ਸੰਤ ਮੋਹਨ ਸਿੰਘ ਜੀ ਦੇ ਦਰਸ਼ਨ ਦਿੱਤੇ। ਹਾੜ ਵਿੱਚ ਦਿਨ ਮਿਥੇ ਅਤੇ ਸਭ ਸੰਤ ਜਹੇਦਾਰਾਂ ਰਾਗੀਆਂ ਦਰਸ਼ਨ ਦਿੱਤੇ। ਭੈਣੀ ਸਾਹਿਬ ਸਤਿਗੁਰੂ ਜੀ ਇੱਕ ਵੱਖ ਥਾਂ ਇਤਵਾਰੀ ਸਾਧੂਆਂ ਦਾ ਇਕੱਠ ਕਰ ਕਿਹਾ ਸੀ, ਸਤਿਗੁਰੂ ਰਾਮ ਸਿੰਘ ਜੀ ਵੱਲੋਂ ਆਏ ਹੁਕਮਨਾਮੇ ਕੁਝ ਤਾਂ ਗੁਰੂ ਹਰੀ ਸਿੰਘ ਜੀ ਦੇ ਸਮੇਂ ਵਿਦੇਸ਼ ਗਏ ਸਾਧਾਂ ਦੇ ਹੱਥੋਂ ਅਤੇ ਉਹਨਾਂ ਦੇ ਪਰਿਵਾਰ ਵਿੱਚੋਂ ਜਾਂ ਹੋਰ ਸਾਧਾਂ ਕੋਲੋਂ ਮਿਲੇ ਹਨ ਅਤੇ ਕਈ ਉਤਾਰੇ ਕੀਤੇ ਮਿਲੇ ਹਨ। ਬਹੁਤ ਅਜੇ ਸੰਗਤ ਵਿੱਚ ਸਾਧਾਂ ਪਾਸ ਪੈ ਲੁਕੋਏ ਸੁਣੀ ਦੇ ਹਨ, ਉਹ ਸਾਡੇ ਕੋਲ ਆਉਣੇ ਚਾਹੀਦੇ ਹਨ, ਕਿਉਂਕਿ ਸੰਤੋਖ ਸਿੰਘ ਜੀ ਜੋ ਗ੍ਰੰਥ ਲਿਖਿਆ ਹੈ ਉਸ ਵਿੱਚੋਂ ਬਹੁਤ ਹੁਕਮਨਾਮੇ ਆਏ ਮਲੂਮ ਹੁੰਦੇ ਹਨ ਅਤੇ ਸਾਨੂੰ ਥੋੜ੍ਹੇ ਮਿਲੇ ਹਨ। ਭਾਵੇਂ ਕਈ ਸਰਕਾਰ ਸਿੱਖਾਂ ਨੂੰ ਫੜ ਹੁਕਮਨਾਮੇ ਵੀ ਖੋਹ ਲੈ ਸੀ ਅਤੇ ਕੈਦ ਵੀ ਸਿੱਖਾਂ ਨੂੰ ਕਰਦੀ ਰਹੀ ਹੈ, ਪਰ ਫੇਰ ਵੀ ਬਹੁਤ ਹੁਕਮਨਾਮੇ ਅਜੇ ਸਾਧ ਸੰਗਤ ਵਿੱਚ ਸੁਣੀਦੇ ਨੇ। ਜੇ ਮਿਲ ਜਾਣ ਤਾਂ ਇੱਕ ਸੰਚੀ ਵੀ ਬਣ ਜਾਵੇ ਅਤੇ ਸੋਧ ਵੀ ਕੀਤੀ ਜਾਵੇ। ਜੋ ਅੰਗਰੇਜ਼ਾਂ ਨੇ ਵਿੱਚ ਬਹੁਤ ਰਲਾ ਸਿੰਘ ਸਵੀਆਂ ਅਤੇ ਪਸੌੜੀਆਂ ਦੇ ਚੀਫ ਖਾਲਸੀਆਂ ਤੋਂ ਪਵਾਇਆ ਹੈ ਉਹ ਵੀ ਕੱਢ ਦਿੱਤਾ ਜਾਵੇ। ਜੋ ਸਿੱਖ ਉਹ ਗਲਤੀਆਂ ਪੜ੍ਹਦੇ ਹਨ ਸਤਿਗੁਰੂ ਜੀ ਦੇ ਬਚਨ ਜਾਣ ਉਹਨਾਂ ਨੂੰ ਉਹਨਾਂ ਦਾ ਅਸਰ ਹੁੰਦਾ ਹੈ। ਜੋ ਗੋਰਿਆਂ ਦੇ ਟੋਰੇ ਮਤ ਸਿੰਘ ਸਭਾ ਦੇ ਨਾਲ ਮਿਲਦੀਆਂ ਗੱਲਾਂ ਹਨ। ਇਸ ਮੇਲੇ ਗੁਜਰਾਂਵਾਲੇ ਦੇ ਅਤੇ ਸਾਧ ਸੰਗਤ ਵਿੱਚ ਕਹਾਇਆ ਹੁਕਮਨਾਮੇ ਸਤਿਗੁਰੂ ਰਾਮ ਸਿੰਘ ਜੀ ਦੇ ਜਿਸ ਕੋਲ ਜਿਹੇ ਹੋਣ ਭੈਣੀ ਸਾਹਿਬ ਭੇਜੇ ਕਿਸੇ ਹੀਲੇ। ਸਤਿਗੁਰੂ ਜੀ ਨੇ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਦੀ ਡਿਊਟੀ ਵੀ ਲਾਈ, ਭਾਵੇਂ ਕਿਵੇਂ ਜਿਹਾ ਵੀ ਹੁਕਮਨਾਮਾ ਕਿਤੋਂ ਮਿਲੇ ਲੈ ਲਵੋ ਅਤੇ ਜੋ ਕੁਝ ਕੋਈ ਮੰਗੇ ਦੇ ਵੀ ਦੇਵੋ। ਇਸ ਵੇਲੇ 'ਤੇ ਸੰਤ ਲਾਲ ਸਿੰਘ ਜੀ ਭੂਰੇ ਗਿੱਲਾਂ ਦੇ ਅਤੇ ਨੱਥਾ ਸਿੰਘ ਕੱਥਾ ਸਿੰਘ ਗੋਂਦਕਿਆਂ ਵਾਲਿਆਂ ਦੇ ਬਹੁਤ ਰਸ ਭਰੇ ਦੀਵਾਨ ਲੱਗੇ। ਸ਼ੇਰ ਸਿੰਘ ਰਾਗੀ ਗੁਜਰਾਂ ਵਾਲੀਆ ਨੇ ਜਿਸਦਾ ਸੁਰ ਉੱਚਾ ਅਤੇ ਥੋੜ੍ਹਾ ਸੀ ਪਰ ਚੱਲਦਾ ਭਰਮਾ ਬਹੁਤ ਸੀ, ਸਤਿਗੁਰੂ ਜੀ ਨੂੰ ਰੀਤਾਂ ਸੁਣਾ ਬਹੁਤ ਖੁਸ਼ ਕੀਤਾ। ਬਦੋਗੇ ਗੁਸਾਈਆਂ ਤੋਂ ਵੀ ਰਾਗੀ ਆਇਆ ਸੀ। ਜੈ ਸਿੰਘ ਮੌਲੀ ਵੀ ਬਹੁਤ ਰਸ ਨਾਲ ਆਸਾ ਦੀ ਵਾਰ ਲਾਉਂਦਾ ਰਿਹਾ। ਫਤਿਹ ਸਿੰਘ ਮਾਂਗੇ ਵਾਲੇ ਨੇ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਅਤੇ ਤਿੰਨ ਘੰਟੇ ਖੜੋ ਹੱਲੇ ਦਾ ਦੀਵਾਨ ਇੱਕ ਦਿਨ ਲਾ ਪ੍ਰਮਾਣ ਦੇ ਮਨਾ ਦਿੱਤਾ ਯਤੀਮ ਖਾਨੇ ਸਿੰਘ ਸਭਾ ਦੇ 'ਚੋਂ ਆਇਆ ਨੂੰ ਕਿ ਗੁਰੂ ਦੇਹ ਧਾਰੀ ਹੁੰਦਾ ਹੈ। ਸਭ ਨੇ ਮੰਨਿਆ ਕਿ ਇਸ ਜਿਹਾ ਇੱਕ ਥਿਊਰੀ 'ਤੇ ਸ਼ਬਦ ਪੜ੍ਹਨ ਵਾਲਾ ਨਾਮਧਾਰੀਆਂ ਵਿੱਚ ਨਹੀਂ ਹੋਇਆ। ਸੰਤ ਦੂਲਾ ਸਿੰਘ ਨੱਢੇ ਵਾਲੇ ਕਿੰਗ ਨਾਲ ਲਾਲ ਫੁਰਕਾਰੀ ਗਲ ਅਤੇ ਪੈਰੀ ਘੁੰਗਰੂ ਬੰਨੀ ਕਈ ਦੀਵਾਨ ਲਾਏ। ਸੰਤ ਸੋਹਣ ਸਿੰਘ ਜੀ ਚੱਕਰੀ ਵਾਲੇ ਦੀ ਸੁਰ ਸੁਣ ਕੇ ਕੋਈ ਕੋਲ ਦੀ ਦੇਖੇ ਸੁਣੇ ਬਿਨਾਂ ਨਹੀਂ ਜਾ ਸਕਦਾ ਸੀ, ਏਡੀ ਮਿੱਠੀ ਸੁਰ ਸੀ। ਇਸ ਮੇਲੇ 'ਤੇ ਸੇਠਾਂ ਨੇ ਗੁਜਰਾਂ ਵਾਲੇ ਦੇ ਦੁਆਲੇ ਦੇ ਨਗਰਾਂ ਅਤੇ ਨੇੜੇ ਨੇੜੇ ਸਿਆਲਕੋਟ ਸ਼ੇਖੂਪੁਰੇ ਦੇ ਜ਼ਿਲ੍ਹੇ ਵਿੱਚ ਵੀ ਸਿੱਖਾਂ ਹੱਥੀਂ ਅਰਦਾਸਾਂ ਆਉਣ ਲਈ ਘੱਲੀਆਂ ਸੀ, ਕਿਉਂਕਿ ਸਤਿਗੁਰੂ ਜੀ ਉਹਨਾਂ ਨੂੰ ਹੁਕਮ ਦਿੱਤਾ ਸੀ ਜੇ ਤੁਸਾਂ ਨਵੇਂ ਮਕਾਨਾਂ ਦਾ ਮੇਲਾ ਕਰਨਾ ਹੈ, ਨਵੇਂ ਨਵੇਂ ਸਿੱਖਾਂ ਦੇ ਦਰਸ਼ਨ ਕਰਨ ਨੂੰ ਸਾਡਾ ਵੀ ਜੀ ਕਰਦਾ ਹੈ, ਸੱਦੇ ਦੇਣੇ ਖੁੱਲ੍ਹੇ ਦਿਲ। ਹਿੰਦੂ ਚੱਕੋ ਮੈਂ ਵੀ ਇਸ ਮੇਲੇ 'ਤੇ ਆਇਆ ਸਾਂ ਅਤੇ ਸੋਧ ਰੱਖ ਸ਼ਰਦਾਈ ਯੋਗ ਜਲ ਚਰਖੜੀ ਖਿੱਚ ਕੱਢਦਾ ਸਾਂ। ਭਜਨ ਤਦੋਂ ਆਪੇ ਹੀ ਹੁੰਦਾ ਸੀ ਅਤੇ ਬਾਣੀ ਕੰਠ ਬੜੀ ਛੇਤੀ ਹੁੰਦੀ ਸੀ। ਮੈਂ ਭਾਈ ਗੁਰਦਾਸ ਦੀ ਬਾਣੀ ਦਾ ਸ਼ਬਦ ਬੜੇ ਸਵਾਦ ਵਿੱਚ ਮੈਂ ਪੜ੍ਹਦਾ ਸਾਂ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਭਜਨ ਮੈਂ ਸੰਤ ਕੇਸਰ ਸਿੰਘ ਜੀ ਚੁੱਪ ਹੋਰਾਂ ਤੋਂ ਲਿਆ ਹੋਇਆ ਸੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਦਰਸ਼ਨ ਵੀ ਅਜੇ ਨਾ ਕੀਤਾ ਸੀ। ਚਿੱਤ ਵਿੱਚ ਚਾਅ ਸੀ ਜੇ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਹਨ ਤਾਂ ਉਹ ਦਰਸ਼ਨ ਦੇਣ, ਜੇ ਇਹ ਹਨ ਤਾਂ ਇਹ ਦਰਸ਼ਨ ਦੇਣ ਤਾਂ ਮੈਂ ਜਾਣਾ ਅੰਤਰਜਾਮੀ ਹਨ। ਮੈਨੂੰ ਇੱਕ ਸਿੱਖ ਆ ਕਿਹਾ ਅੱਜ ਸਤਿਗੁਰੂ ਜੀ ਸਾਧਾਂ ਨਾਲ ਬਚਨ ਕਰਦਿਆਂ ਕਿਹਾ ਸੀ ਕੋਈ ਹਿੰਦੂ ਚੱਕੋਂ ਵੀ ਸਿੱਖ ਆਇਆ ਹੈ, ਤਾਂ ਮੈਂ ਕਿਹਾ ਸੀ ਇੱਕ ਮੁੰਡਾ ਆਇਆ ਹੈ ਜੋ ਜਲ ਪਿਆ ਸ਼ਰਦਾਈ ਯੋਗਾ ਕੱਢਦਾ ਹੈ। ਮੈਂ ਪੁੱਛਿਆ ਹੁਣ ਸਤਿਗੁਰੂ ਜੀ ਕਿੱਥੇ ਹਨ, ਉਸ ਕਿਹਾ ਬਾਹਰ ਸੈਰ ਨੂੰ ਗਏ ਹਨ। ਮੈਨੂੰ ਉਡੀਕ ਲੱਗ ਗਈ ਬਾਜ਼ਾਰ ਵੱਲ ਜਲ ਕੱਢਦਾ ਬਾਰ ਬਾਰ ਤੱਕਾਂ, ਦੂਰੋਂ ਦੇਖੇ ਸੰਗਤ ਦੀ ਭੀੜ ਵਿੱਚ ਆਉਂਦੇ, ਵਿੱਚੇ ਖਿੱਚਦਾ ਜਲ ਚਰਖੜੀ ਛੱਡ ਭੱਜ ਕੇ ਭੀੜ ਚੀਰਦਾ ਚਰਨੀ ਜਾ ਲੱਗਾ। ਸਤਿਗੁਰੂ ਜੀ ਮੇਰੇ ਚਿਹਰੇ ਵੱਲ ਵੇਖ ਕਿਹਾ ਕਾਕਾ ਤੂੰ ਹਿੰਦੂ ਚੱਕੋ ਏ ਅਤੇ ਬਾਬੇ ਦਿਆਲ ਸਿੰਘ ਜੀ ਦਾ ਕੀ ਲੱਗਦਾ ਹੈ। ਮੈਂ ਹੱਥ ਜੋੜ ਕਿਹਾ ਮੈਂ ਬਾਬੇ ਦਿਆਲ ਸਿੰਘ ਜੀ ਦਾ ਪੋਤਰਾ ਹਾਂ। ਮੇਰੇ ਪਿਤਾ ਸੰਤ ਸਿੰਘ ਜੀ ਅਤੇ ਮਾਤਾ ਜਿਉਂ ਕੌਰ ਜੀ ਜਾਂ ਜੀਵਾਂ ਹੀ ਆਖਦੇ ਹਨ, ਕਹਿੰਦੇ ਸਨ ਭਲਕੇ ਆਵਾਂਗੇ। ਸਤਿਗੁਰੂ ਜੀ ਪਿਆਰ ਕੀਤਾ ਅਤੇ ਕੰਢ 'ਤੇ ਹੱਥ ਫੇਰ ਕਿਹਾ ਕਾਕਾ ਸਾਧ ਸੰਗਤ ਵਿੱਚ ਆਵਿਆ ਕਰ। ਮੈਂ ਗੁਰੂ ਹਰੀ ਸਿੰਘ ਜੀ ਦੇ ਸਮੇਂ ਦਾ ਤੁਹਾਡੇ ਪਿੰਡ ਗਿਆ ਹਾਂ। ਮੇਰਾ ਜੀ ਕਰਦਾ ਹੈ ਮੇਰਾ ਉਸ ਬਾਬੇ ਦਿਆਲ ਸਿੰਘ ਦੇ ਘਰ ਨਾਲ ਪਿਆਰ ਰਹੇ ਅਤੇ ਉਸ ਘਰ ਦਾ ਸਾਡੇ ਨਾਲ ਪਿਆਰ ਰਹੇ, ਕਿਉਂਕਿ ਬੜਾ ਚੰਗਾ ਸਾਊਆਂ ਪੁੱਜਦੇ ਜ਼ਿਮੀਂਦਾਰਾਂ ਸੋਧੀਆਂ ਦਾ ਘਰ ਏ ਕਹਿ ਚਲੇ ਗਏ। ਮੈਂ ਅਗਲੇ ਭਲਕ ਪਿਤਾ ਜੀ ਅਤੇ ਮਾਤਾ ਜੀ ਨੂੰ ਸਤਿਗੁਰੂ ਜੀ ਦੇ ਮਿਲਣ ਦੀ ਅਤੇ ਬਚਨ ਹੋਏ ਦੀ ਗੱਲ ਸੁਣਾਈ ਤਾਂ ਉਹਨਾਂ ਹੱਸ ਕੇ ਕੰਢ 'ਤੇ ਥਾਪੀ ਦੇ ਬਚਨ ਕੀਤਾ ਬੱਲੇ ਬੀਬੇ ਬੱਚੇ ਦੇ ਤੂੰ ਤਾਂ ਇਹਨਾਂ ਸਤਿਗੁਰਾਂ ਨਾਲ ਸੰਦੇਹ ਸਾਡੇ ਨਾਲੋਂ ਵੱਧ ਪਾ ਲਿਆ ਹੈ। ਅਸੀਂ ਤਾਂ ਆਪ ਸੰਗਤ ਵਾਂਗੂ ਹੀ ਮੇਲਿਆਂ 'ਤੇ ਜਾ ਦਰਸ਼ਨ ਭੇਟਾ ਧਰਦੇ ਹਾਂ। ਸੰਤ ਕੇਸਰ ਸਿੰਘ ਜੀ ਚੁੱਪ ਹੋ ਰਹੀ ਇਹਨਾਂ ਸੇਠਾਂ ਦੇ ਬੂਹੇ 'ਤੇ ਲਿਖਿਆ, ਬਿਨਾਂ ਆਗਿਆ ਕੋਈ ਅੰਦਰ ਨਾ ਆਵੇ, ਦੇਖ ਨਾਰਾਜ਼ ਹੋ ਗਏ ਅਤੇ ਮੇਲੇ ਤੱਕ ਨਾ ਆਏ। ਸਤਿਗੁਰੂ ਜੀ ਸੰਤ ਜੀ ਨੂੰ ਤਾਂ ਮਿਲ ਕੁਝ ਨਾ ਕਿਹਾ, ਪਰ ਸੇਠਾਂ ਨੂੰ ਕਹਿ ਸੰਤ ਜੀ ਪਾਸ ਭੇਜਿਆ। ਸੰਤ ਜੀ ਕਿਹਾ, ਉਹ ਅੱਖਰ ਢਾਹ ਕੇ ਆਓ ਜੀ, ਜੀ ਆਇਆਂ ਨੂੰ ਲਿਖੋਗੇ ਤਾਂ ਆਵਾਂਗੇ। ਸੇਠਾਂ ਉਹ ਅੱਖਰ ਢਾਹ ਕੇ ਇਹ ਲਿਖਾ ਦਿੱਤੇ ਅਤੇ ਸੰਤ ਜੀ ਸੇਠਾਂ ਦੇ ਘਰੀਂ ਆਏ। ਸਤਿਗੁਰੂ ਜੀ ਇਹ ਅੱਖਰ ਦੇਖ ਕਿਹਾ, ਸੰਤ ਜੀ ਸੇਠਾਂ ਦਾ ਭਲਾ ਕੀਤਾ ਹੈ। ਗੁਰਵਾਖ, ਜੇ ਕੋ ਜੀਓ ਕਹੇ ਉਹਨਾਂ ਕੋ ਜਮਕੀ ਤਲਬ ਨਾ ਹੋਈ, ਦਾ ਭਾਗੀ ਬਣਾਇਆ ਹੈ ਸਰਦਾਰੀ ਬਿਮਾਰੀ ਦੇ ਅੱਖਰ ਢੁਆ। ਇਸ ਮੇਲੇ 'ਤੇ ਸੇਠ ਮਹਿਲ ਸਿੰਘ ਜੀ, ਦਿਆਲ ਸਿੰਘ ਜੀ, ਗੁਰਮੁਖ ਸਿੰਘ ਜੀ ਨੇ ਸਣੇ ਪਰਿਵਾਰ ਹੱਥੀਂ ਬਹੁਤ ਸੇਵਾ ਕੀਤੀ। ਆਦਿ ਗ੍ਰੰਥ ਸਾਹਿਬ ਦੇ ਸਧਾਰਨ ਅਤੇ ਅਖੰਡ ਪਾਠਾਂ ਦੇ ਬਹੁਤ ਭੋਗ ਪਵਾਏ। ਸਭ ਰਾਗੀਆਂ ਜਥੇਦਾਰਾਂ ਸੰਤਾਂ ਨੂੰ ਖੁੱਲ੍ਹੇ ਦਿਲ ਮਾਇਆ ਬਸਤਰਾਂ ਦੇ ਮੱਥੇ ਟੇਕੇ, ਸਤਿਗੁਰੂ ਜੀ ਨੂੰ ਸਮੇਤ ਪਰਿਵਾਰ ਬਹੁਤ ਮਾਇਆ ਬਸਤਰ ਭੇਟਾ ਕੀਤੇ। ਸਤਿਗੁਰੂ ਜੀ ਪਾਸੋਂ ਅਰਜ ਕਰ ਰਜਾ ਲੈ ਕਸੂਰ ਮੇਲਾ ਕੀਤਾ। ਸਰਹਾਲੀ ਦੇ ਦਲੀਪ ਸਿੰਘ, ਵਸਣ ਸਿੰਘ, ਹਾਕਮ ਸਿੰਘ, ਜੀਏ ਬੱਗੇ ਦੇ ਧਾਰਾ ਸਿੰਘ, ਸੰਗਾ ਸਿੰਘ, ਗੁਰਬਖਸ਼ ਸਿੰਘ, ਰਾਜੇ ਜੰਗ ਦੇ ਜੰਗ ਸਿੰਘ, ਖੁਸ਼ਹਾਲ ਸਿੰਘ, ਹਰਸਾ ਸਿੰਘ, ਵਡਾਣੇ ਦੇ ਚਤਰ ਸਿੰਘ, ਗੱਗੜ ਦੇ ਖੜਕ ਸਿੰਘ ਆਦਿ ਸ਼ਹਿਰ ਜਾਣ ਪ੍ਰਚਾਰ ਨਾਮਧਾਰੀ ਪੰਥ ਦੇ ਨੂੰ ਮੁੱਖ ਰੱਖ। ਸਤਿਗੁਰੂ ਜੀ ਵੀ ਸੰਤ ਮੋਹਨ ਸਿੰਘ ਜੀ ਦੇ ਜਥੇ ਸਮੇਤ ਦਰਸ਼ਨ ਦਿੱਤੇ, ਦੀਵਾਨ ਲੱਗੇ, ਕੁਝ ਪਾਠਾਂ ਦੇ ਭੋਗ ਪਏ। ਹੇ ਅਚਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਮਨਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦੁਆਦਸ ਗੁਰਿੰਡ ਕਹੋ ਮੇਰੀ ਹੈ।